राजा जय सिंह ने अपने महलां विच पूर्ण तौर ते तैयारी कीती है, रणवास नूं सजाया है, अपनियां सारियां राणियां नूं तैयार कीता है, पर जिहड़ी पटराणी सी ओनू मलीन जे मैले जे कपड़े धारण करवा के बिठाया ते सतगुरु गुरु हरकृष्ण साहब नूं बुलाउण वास्ते महाराज जी दे डेरे पहुंचे। अगे सतगुरु जानी जान जानदे सन के जय सिंह साडी परख करना चाहुंदा है। गरीबन वाज पातशाह जी एक कमरे च अंदर चले गए, कमरा अंदरों बंद कर लिया। जय सिंह ने जाके सतगुरां नूं नमस्कार कीती, दरवाजा खड़काया, आवाज मारी, पर सतगुरु जी ने कोई जवाब नहीं दिता। दो तीन वार इन्हे दरवाजा खड़का के आवाज मारी, महाराज जे मेरे कोलों कोई भूल हुई है तां बख्श लो। आप जी दे बालक हां, बच्चे हमेशा गलतियां करदे ने, पिता अपने बच्चियां दीयां गलतियां नहीं चितारदा। जदों इस तरह बार बार इन्हे निम्रता सहित बेनती कीती तो सतगुरां ने दरवाजा खोल दिता। गुरु चरणा विच जाके बैठ के नमस्कार कीती। सतगुरु जी ने इशारा मात्र समझा दिता कि जय सिंह संत पुरख अपनी वस्तु नूं छुपाना चाहुंदे ने, पर अलपग लोग उस वस्तु नूं प्रगट करना चाहुंदे ने। तन उही है, संपदा उही है जिहड़ी लुका के रखी जाए, ते किसे बगानी संपदा नूं तन नूं वेखण दी इच्छा रखण वाला इंसान खोटी बिरती दा मालक होया करदा, सुचजी बिरती दा नहीं। जय सिंह समझ गया कि सतगुरु जी की कह रहे हन, क्यों कह रहे हन। इन्हें आख्या, महाराज जिहो जे भी हां माड़े चंगे आप जी दे, मेरिया राणिया ने आप जी दे दर्शना दी तांग विच सेजा बिछाई है। ओ निगाह रस्ते दे उत्ते तक के बैठिया हुई, रणवास विच पूरी तैयारी कीती हुई है आप जी दे आउण दी। कृपा करके मेरिया महलां विच चरण पा के महलां नूं पवित्र करो, सफलियां करो। महाराज सब कुछ आप जी दा है, असी सब आप जी दे दास हां, सेवक हां, साडे ते कृपा करो। जदों राजे जय सिंह ने इस तरह सतगुरां नूं बार बार बेनतियां कीतियां, सुन के श्री गुरु हरकृष्ण साहब जी महाराज इहदे नाल उठ के पहलां तां कमरे चों बाहर चल के आए हन, फिर गरीब नवाज पातशाह जी राजे जय सिंह दे नाल चलण वास्ते तैयार होए, ते नाल कुछ सेवक चलण लगे, ते सतगुरां ने सेवादारां नूं वरज दिता। आख्या, भाई असीं कल्ले राजे जय सिंह नाल जावांगे। जय सिंह भी कल्ला ही आया सानू लैण वास्ते, असीं भी कल्ले ही इहदे नाल जावांगे, कोई सेवक कोई दास साडे नाल ना जावे। इस तरह कह के सतगुरु जी राजे जय सिंह दे नाल चल पए ने दे महलां वल। आओ, जिवें इहदे रंग महलां विच सतगुरां ने चरण पाए हन, राणियां नूं दर्शन दिते हन, ਉਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਵਾਸਤੇ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਹੋਏ ਤਿਆਰ ਸ੍ਰੀ ਸਤਿਗੁਰੂ ਨਿਕਸੇ ਡੇਰਾ ਛੋਰ।
ਤਿਆਰ ਹੋ ਕੇ ਜਗਤ ਗੁਰੂ ਗਰੀਬ ਨਵਾਜ ਅੱਠਵੇਂ ਪਾਤਸ਼ਾਹ ਅਸ਼ਟਮ ਬਲਬੀਰਾ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਰਾਜੇ ਜੈ ਸਿੰਘ ਦੇ ਨਾਲ ਚੱਲਣ ਵਾਸਤੇ ਤਿਆਰ ਹੋ ਕੇ ਆਪਣੇ ਡੇਰੇ ਤੋਂ ਨਿਕਲੇ ਹਨ।
ਸੰਗ ਨਰਿੰਦ ਆਨੰਦ ਯੁਤ ਚਲ ਅੰਤਪੁਰ ਔਰ।
ਨਰਿੰਦ ਦਾ ਮਤਲਬ ਹੈ ਨਰਾਂ ਦਾ ਇੰਦ ਰਾਜਾ। ਰਾਜਾ ਜੈ ਸਿੰਘ ਸਤਿਗੁਰਾਂ ਦੇ ਨਾਲ ਹੈ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਆਪਣਿਆਂ ਮਹਿਲਾਂ ਵੱਲ ਜਾ ਰਿਹਾ। ਅੰਤਪੁਰ ਕਹਿੰਦੇ ਨੇ ਮਹਿਲਾਂ ਨੂੰ, ਆਪਣਿਆਂ ਮਹਿਲਾਂ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਜਾ ਰਿਹਾ।
ਜੋ ਪਈ ਸਾਦਰ ਬੋਲਤ ਸਤਿਗੁਰ ਸਾਥ।
ਬੜਾ ਸਤਿਕਾਰ ਕਰਕੇ ਬੜਾ ਆਦਰ ਕਰਕੇ ਸਤਿਗੁਰਾਂ ਦੇ ਨਾਲ ਬਚਨ ਕਰਦਾ ਜਾ ਰਿਹਾ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਤਿਕਾਰ ਵਿੱਚ ਅਦਬ ਵਿੱਚ ਬਚਨ ਬੋਲਦਾ ਹੈ ਔਰ ਬੜੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਦਿਆਂ ਜਾ ਰਿਹਾ।
ਨਗਨ ਪੈਰ ਗਮਨਤ ਨਰ ਨਾਥ।
ਰਾਜੇ ਜੈ ਸਿੰਘ ਨੇ ਪੈਰਾਂ ਚ ਜੁੱਤੀ ਨਹੀਂ ਪਾਈ, ਨੰਗੇ ਪੈਰੀ। ਇੰਨੀ ਸ਼ਰਧਾ ਇੰਨੀ ਭਾਵਨਾ ਸੀ ਇਹਦੇ ਮਨ ਵਿੱਚ ਸਤਿਗੁਰਾਂ ਜੀ ਦੇ ਪ੍ਰਤੀ ਕਿ ਸਤਿਗੁਰੂ ਜੀ ਦੇ ਨਾਲ ਜਾ ਰਿਹਾ, ਪੈਰਾਂ ਵਿੱਚ ਕੋਈ ਜੁੱਤੀ ਜੋੜਾ ਨਹੀਂ ਪਾਇਆ, ਨੰਗੇ ਪੈਰੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਲ ਤੁਰਿਆ ਜਾ ਰਿਹਾ।
ਸਿੰਘਪੁਰ ਜਹੋਂ ਚਲ ਆਏ,
ਚਲਦਿਆਂ ਚਲਦਿਆਂ ਸਿੰਘਪੌਰ, ਸਿੰਘਪੌਰ ਦਾ ਮਤਲਬ ਹੈ ਜਿਹੜੀ ਵੱਡੀ ਦਰਸ਼ਨੀ ਡਿਓੜੀ ਹੁੰਦੀ ਹੈ, ਖਾਸ ਡਿਓੜੀ ਹੁੰਦੀ ਹੈ, ਉਸ ਖਾਸ ਡਿਓੜੀ ਤੇ ਦਰਸ਼ਨੀ ਡਿਓੜੀ ਤੇ ਚੱਲ ਕੇ ਰਾਜਾ ਜੈ ਸਿੰਘ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਹੁੰਚੇ ਹਨ।
ਤੀਰਥ ਉੱਠੇ ਲੋਕ ਸਮਝਾਏ,
ਉੱਥੇ ਜਿਹੜੇ ਲੋਕ ਬੈਠੇ ਸੀ ਸਿੰਘਪੌਰ ਵਿੱਚ, ਖਾਸ ਡਿਓੜੀ ਵਿੱਚ ਜਿਹੜੇ ਲੋਕ ਬੈਠੇ ਸੀ, ਸਿਪਾਹੀ ਬੈਠੇ ਸੀ, ਵਜ਼ੀਰ ਬੈਠੇ ਸੀ, ਉਹਨਾਂ ਨੇ ਜਦੋਂ ਸਤਿਗੁਰੂ ਜੀ ਨੂੰ ਆਉਂਦਿਆਂ ਵੇਖਿਆ, ਜੈ ਸਿੰਘ ਨੂੰ ਆਉਂਦਿਆਂ ਵੇਖਿਆ, ਵੇਖ ਕੇ ਸਤਿਗੁਰਾਂ ਦਾ ਸਤਿਕਾਰ ਕਰਨ ਵਾਸਤੇ ਉੱਠ ਕੇ ਖਲੋ ਗਏ ਹਨ।
ਰਾਜੇ ਕੋ ਸਭ ਮੁਜਰੋ ਕਰੇ,
ਉਹਨਾਂ ਸਾਰਿਆਂ ਨੇ ਰਾਜੇ ਜੈ ਸਿੰਘ ਨੂੰ ਮੁਜਰੋ ਕੀਤਾ। ਮੁਜਰੋ ਕਹਿੰਦੇ ਨੇ ਨਮਸਕਾਰ ਨੂੰ, ਰਾਜੇ ਜੈ ਸਿੰਘ ਨੂੰ ਤਾਂ ਸਾਰਿਆਂ ਨੇ ਨਮਸਕਾਰ ਕੀਤੀ ਹੈ।
ਗੁਰ ਕੋ ਚਰਨ ਕਮਲ ਸਿਰ ਧਰੇ,
ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੇ ਨੇ। ਜੈ ਸਿੰਘ ਨੂੰ ਤਾਂ ਸਾਰਿਆਂ ਨੇ ਸਿਰਫ ਹੱਥ ਜੋੜ ਕੇ ਨਮਸਕਾਰ ਹੀ ਕੀਤੀ ਹੈ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਇਹਨਾਂ ਨੇ ਬੜੇ ਪਿਆਰ ਨਾਲ, ਸਤਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਪੰਡਤ ਚੌਂਦਿਸ਼ ਤੇ ਪ੍ਰਵਿਸ਼ਾਏ,
ਔਰ ਇਸ ਤਰ੍ਹਾਂ ਚਾਰੇ ਪਾਸਿਓਂ ਸਤਿਗੁਰਾਂ ਨੂੰ ਵੰਦਨਾ ਕੀਤੀ ਜਾ ਰਹੀ ਹੈ, ਨਮਸਕਾਰ ਕੀਤੀ ਜਾ ਰਹੀ ਹੈ, ਸਾਰਿਆਂ ਦੀ ਨਮਸਕਾਰ ਸਤਿਗੁਰੂ ਜੀ ਪ੍ਰਵਾਨ ਕਰਦੇ ਹੋਏ ਸਾਰਿਆਂ ਦੇ ਵਿੱਚੋਂ ਦੀ ਪ੍ਰਵੇਸ਼ ਕਰਦਿਆਂ ਹੋਇਆਂ ਮਹਿਲਾਂ ਚ ਜਾ ਰਹੇ ਹਨ।
ਅੰਤਰ ਗਏ ਸਦਨ ਸੁਧਰਾਏ,
ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਅੰਦਰ ਮਹਿਲਾਂ ਵਿੱਚ ਗਏ ਨੇ, ਅੰਦਰ ਅੱਗੇ ਮਕਾਨ ਬੜੇ ਸੁੰਦਰ ਸੁਧਾਰੇ ਹੋਏ ਨੇ, ਬੜੇ ਸੋਹਣੇ ਮਕਾਨ ਅੰਦਰ ਸਵਾਰੇ ਹੋਏ ਹਨ।
ਵਿਖਿਓ ਚੌਂਕ ਚੌਂਕੂਨ ਸੁਚਾਰੂ,
ਬੜਾ ਸੋਹਣਾ ਚੌਂਕ ਜਿਹੜਾ ਚੌਂਕ ਪੂਰਿਆ ਹੋਇਆ ਸੀ, ਬੜੀ ਸੋਹਣੀ ਉੱਥੇ ਚੌਂਕ ਦੇ ਉੱਤੇ ਮੀਨਾਕਾਰੀ ਕੀਤੀ ਹੋਈ ਸੀ, ਰੰਗ ਆਦਿਕ ਪਾ ਕੇ ਚੌਂਕ ਪੂਰਿਆ ਹੋਇਆ ਸੀ, ਉਹ ਚੌਕੂਣਾ ਚੌਂਕ ਬਣਾਇਆ ਹੋਇਆ ਬੜਾ ਸੁੰਦਰ ਹੈ।
ਚਾਰੋਂ ਦਿਸ਼ ਘਰ ਬਣੇ ਉਦਾਰੂ,
ਚਾਰੇ ਪਾਸੇ ਬੜੇ ਸੋਹਣੇ ਘਰ ਬਣੇ ਹੋਏ ਨੇ, ਬੜੇ ਬੜੇ ਸੁੰਦਰ ਕਮਰੇ ਮਕਾਨ ਬਣੇ ਹੋਏ ਨੇ ਚਾਰੇ ਪਾਸੇ, ਵਿਚਕਾਰ ਚੌਂਕ ਹੈ, ਚੌਂਕ ਦੇ ਚਾਰੇ ਪਾਸੇ ਬੜੇ ਸੁੰਦਰ ਘਰ ਬਣੇ ਹੋਏ ਹਨ।
ਪੁਨ ਸੋ ਪਾਨਨ ਪਰ ਆ ਰੁੜੇ,
ਸਤਿਗੁਰੂ ਜੀ ਚੱਲ ਕੇ ਚੌਂਕ ਲੰਘ ਕੇ ਅੱਗੇ ਆਏ ਨੇ, ਅੱਗੇ ਪੌੜੀਆਂ ਆਈਆਂ ਹਨ, ਸੋਪਾਨ ਕਹਿੰਦੇ ਨੇ ਪੌੜੀਆਂ ਨੂੰ, ਪੌੜੀਆਂ ਆਈਆਂ ਨੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਪੌੜੀਆਂ ਤੇ ਸਵਾਰ ਹੋਏ ਨੇ, ਪੌੜੀਆਂ ਤੇ ਚੜੇ ਹਨ।
ਮੰਦ ਮੰਦ ਸ੍ਰੀ ਗੁਣ ਗੁਰ ਗੁਣ ਗੁੱਡੇ,
ਮੰਦ ਮੰਦ ਸਹਿਜੇ ਸਹਿਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਰੇ ਜਾ ਰਹੇ ਨੇ, ਜਿਨ੍ਹਾਂ ਦੇ ਬੜੇ ਸੁੰਦਰ ਗੁਣ ਹਨ, ਗੂੜ ਗੁਣਾਂ ਦੇ ਧਾਰਨੀ ਹਨ, ਐਸੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਹਿਜੇ ਸਹਿਜੇ ਪੌੜੀਆਂ ਤੇ ਕਦਮ ਰੱਖਦਿਆਂ ਜਾ ਰਹੇ ਨੇ।
ਫੁੱਲ ਛੜੀ ਕੋ ਚਪਲ ਕਰਨ ਤੇ,
ਸਤਿਗੁਰਾਂ ਦੇ ਹੱਥ ਵਿੱਚ ਫੁੱਲਾਂ ਵਾਲੀ ਛੜੀ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਰ ਵੇਲੇ ਆਪਣੇ ਹੱਥ ਚ ਛੜੀ ਰੱਖਦੇ ਸੀ, ਛੜੀ ਬੜੀ ਸੁੰਦਰ, ਇਹ ਵੀ ਸਤਿਗੁਰਾਂ ਦੀ ਬਾਲ ਲੀਲਾ ਦੀ ਇੱਕ ਨਿਸ਼ਾਨੀ ਸੀ, ਛੜੀ ਹੱਥ ਚ ਰੱਖਣੀ ਤੇ ਛੜੀ ਤੇ ਫੁੱਲ ਲੱਗੇ ਹੁੰਦੇ ਸਨ, ਉਹ ਫੁੱਲਾਂ ਵਾਲੀ ਛੜੀ ਮਹਾਰਾਜ ਜੀ ਦੇ ਹੱਥਾਂ ਵਿੱਚ ਫੜੀ, ਮਹਾਰਾਜ ਜੀ ਉਹਨੂੰ ਚਪਲ ਕਰ ਰਹੇ ਨੇ, ਕਦੇ ਸੱਜੇ ਕਦੇ ਖੱਬੇ ਉਸ ਛੜੀ ਨੂੰ ਕਰਦੇ ਨੇ, ਕਦੇ ਸੱਜੇ ਹੱਥ ਨਾਲ ਪਕੜਦੇ ਨੇ, ਕਦੇ ਖੱਬੇ ਹੱਥ ਨਾਲ ਪਕੜਦੇ ਨੇ, ਕਦੇ ਉਸ ਛੜੀ ਨੂੰ ਘੁਮਾਉਂਦੇ ਨੇ, ਫੇਰਦੇ ਨੇ, ਏਦਾਂ ਮਹਾਰਾਜ ਜੀ ਦੇ ਹੱਥ ਵਿੱਚ ਉਹ ਛੜੀ ਸੋਭਨੀਕ ਹੋ ਰਹੀ ਹੈ।
ਕਬੈ ਪਰਮਾਏ ਉਹ ਤੰਗ ਉਠੰਤੇ,
ਕਦੇ ਉਸ ਛੜੀ ਨੂੰ ਘੁਮਾ ਕੇ ਮਹਾਰਾਜ ਜੀ ਉੱਚਾ ਚੁੱਕ ਲੈਂਦੇ ਨੇ, ਕਦੇ ਉਸ ਛੜੀ ਨੂੰ ਥੱਲੇ ਨੂੰ ਕਰ ਲੈਂਦੇ ਹਨ।
ਮੰਦਰ ਸੁੰਦਰ ਅੰਦਰ ਗਏ,
ਇਹ ਤਾਂ ਬੜਾ ਸੋਹਣਾ ਮੰਦਰ ਹੈ ਰਾਜੇ ਜੈ ਸਿੰਘ ਦਾ, ਬੜਾ ਸੁੰਦਰ ਮਕਾਨ ਹੈ, ਉਸ ਮਕਾਨ ਦੇ ਅੰਦਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ, ਸੋਹਣੇ ਮੰਦਰਾਂ ਵਿੱਚ ਸਤਿਗੁਰੂ ਅੱਠਵੇਂ ਪਾਤਸ਼ਾਹ ਜੀ ਨੇ ਪ੍ਰਵੇਸ਼ ਕੀਤਾ ਹੈ।
ਚਿੱਤਰ ਬਚਿੱਤਰ ਜਾਂਬੋ ਕੀਏ,
ਬੜੇ ਸੋਹਣੇ ਚਿੱਤਰ ਬਚਿੱਤਰ ਲੱਗੇ ਹੋਏ ਅੱਗੇ, ਕੰਧਾਂ ਦੇ ਉੱਤੇ ਬੜੀ ਚਿੱਤਰਕਾਰੀ ਕੀਤੀ ਹੋਈ, ਮੀਨਾਕਾਰੀ ਕੀਤੀ ਹੋਈ। ਅੱਜ ਵੀ ਤੁਸੀਂ ਪੁਰਾਣੇ ਮਹਿਲ ਵੇਖਦੇ ਹੋ ਤੇ ਉਹਨਾਂ ਪੁਰਾਣੇ ਮਹਿਲਾਂ ਦੀਆਂ ਦੀਵਾਰਾਂ ਤੇ ਬੜੀਆਂ ਬੜੀਆਂ ਸੁੰਦਰ ਚਿੱਤਰਕਾਰੀਆਂ ਕੀਤੀਆਂ ਹੁੰਦੀਆਂ ਸਨ। ਪੁਰਾਣੇ ਸਮੇਂ ਦਾ ਇਹ ਰਿਵਾਜ ਸੀ, ਤੁਸੀਂ ਦਰਬਾਰ ਸਾਹਿਬ ਚਲੇ ਜਾਓ ਸੱਚਖੰਡ ਹਰਿਮੰਦਰ ਸਾਹਿਬ ਤੇ ਉੱਥੇ ਵੀ ਦੀਵਾਰਾਂ ਵਿੱਚ ਬੜੀ ਪੁਰਾਣੀ ਚਿੱਤਰਕਾਰੀ ਕੀਤੀ ਹੋਈ। ਬਾਬਾ ਅਟਲ ਜੀ ਦੇ ਅਸਥਾਨ ਤੇ ਉੱਥੇ ਵੀ ਬੜੀ ਪੁਰਾਣੀ ਚਿੱਤਰਕਾਰੀ ਕੀਤੀ ਹੋਈ ਹੈ। ਏਦਾਂ ਹੋਰ ਵੀ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਜਾਂ ਪੁਰਾਣੇ ਮਹਿਲ ਨੇ ਉਹਨਾਂ ਮਹਿਲਾਂ ਦੇ ਵਿੱਚ ਬੜੀਆਂ ਬੜੀਆਂ ਸੁੰਦਰ ਚਿੱਤਰਕਾਰੀਆਂ ਕੀਤੀਆਂ ਹੁੰਦੀਆਂ ਸਨ। ਧਰਮ ਸਥਾਨਾਂ ਤੇ ਤਾਂ ਧਾਰਮਿਕ ਚੀਜ਼ਾਂ ਬਣਾਈਆਂ ਹੁੰਦੀਆਂ ਨੇ, ਪਰ ਜਿਹੜੇ ਆਮ ਮਹਿਲ ਹੁੰਦੇ ਨੇ ਉਹਨਾਂ ਵਿੱਚ ਹੋਰ ਅਨੇਕ ਪ੍ਰਕਾਰ ਦੇ ਫੁੱਲ ਬੂਟੇ ਬਣਾਏ ਹੁੰਦੇ ਨੇ। ਸੋ ਇਸ ਪ੍ਰਕਾਰ ਨਾਲ ਰਾਜੇ ਜੈ ਸਿੰਘ ਦਾ ਜਿਹੜਾ ਮਹਿਲ ਹੈ, ਮੰਦਿਰ ਹੈ, ਉਹਦੇ ਵਿੱਚ ਅਨੇਕ ਪ੍ਰਕਾਰ ਦੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ ਨੇ।
ਉਪਬਨ ਲਿਖਿਓ ਫੁੱਲ ਫਲ ਨਾਨਾ,
ਬੜੇ ਸੋਹਣੇ ਬਾਗ ਬਣਾਏ ਹੋਏ, ਬਾਗਾਂ ਦੀਆਂ ਤਸਵੀਰਾਂ ਬਣਾਈਆਂ ਹੋਈਆਂ। ਉਪਬਨ ਕਹਿੰਦੇ ਨੇ ਬਾਗ ਨੂੰ, ਬਾਗ ਬਗੀਚੇ ਲੱਗੇ ਹੋਏ, ਉਹਨਾਂ ਬਗੀਚਿਆਂ ਨੂੰ ਫੁੱਲ ਲੱਗੇ ਹੋਏ ਨੇ, ਫਲ ਲੱਗੇ ਹੋਏ ਨੇ।
ਕੀਹਰ ਕਰੀ ਕੁਰੰਗ ਮਹਾਨਾ,
ਸ਼ੇਰ ਬਣੇ ਹੋਏ ਨੇ ਕੰਧਾਂ ਦੇ ਉੱਤੇ, ਸ਼ੇਰਾਂ ਦੇ ਚਿੱਤਰ ਬਣਾਏ ਹੋਏ ਨੇ, ਹਾਥੀ ਬਣੇ ਹੋਏ ਨੇ, ਹਿਰਨ ਬਣਾਏ ਹੋਏ ਨੇ, ਹੋਰ ਵੀ ਕਈ ਜਾਨਵਰ, ਪਸ਼ੂ, ਪੰਛੀ, ਉਹਨਾਂ ਦੀ ਚਿੱਤਰਕਾਰੀ ਕੰਧਾਂ ਦੇ ਉੱਤੇ ਕੀਤੀ ਹੋਈ ਨਜ਼ਰ ਆ ਰਹੀ ਹੈ।
ਕੀਰ ਕਬੂਤਰ ਕੋਕਲ ਕੇਕੇ,
ਕਹਿੰਦੇ ਤੋਤੇ ਬਣੇ ਹੋਏ ਬੜੇ ਸੁੰਦਰ, ਕਬੂਤਰ ਬਣਾਏ ਹੋਏ ਨੇ ਕੰਧਾਂ ਦੇ ਉੱਤੇ, ਮੋਰ ਬਣਾਏ ਹੋਏ ਨੇ, ਏਦਾਂ ਕਾਂ ਆਦਿਕ ਬਣਾਏ ਹੋਏ ਨੇ, ਕੋਇਲਾਂ ਬਣਾਈਆਂ ਹੋਈਆਂ ਨੇ, ਏਦਾਂ ਭਾਂਤ ਭਾਂਤ ਦੇ ਪੰਛੀ ਵੀ ਬਣਾਏ ਹੋਏ ਨੇ।
ਮ੍ਰਿਗ ਖੱਗ ਸੁੰਦਰ ਬਰਨੇ ਅਨੇਕੇ,
ਬੜੇ ਸੋਹਣੇ ਹਿਰਨ, ਪੰਛੀ, ਰੰਗ ਰੰਗ ਦੇ ਬੜੇ ਬੜੇ ਸੁੰਦਰ ਅਲੰਕ੍ਰਿਤੀ ਵਾਲੇ, ਆਭਾ ਵਾਲੇ ਜਿਹੜੇ ਪਸ਼ੂ ਜਾਨਵਰ ਪੰਛੀ ਨੇ, ਫੁੱਲ ਬੂਟੇ ਨੇ, ਬਗੀਚੇ ਨੇ, ਉਹ ਕੰਧਾਂ ਦੇ ਉੱਤੇ ਬਣਾਏ ਹੋਏ, ਚਿੱਤਰਕਾਰੀਆਂ ਕੀਤੀਆਂ ਹੋਈਆਂ, ਬੜੀ ਸੁੰਦਰ ਚਿੱਤਰਕਾਰੀ ਹੈ।
ਅਦਕੇ ਉਤੰਗ ਸ਼ਿਖਰ ਜਿਨ ਕੇਰੇ,
ਕਹਿੰਦੇ ਬੜੇ ਬੜੇ ਉੱਚੇ ਸ਼ਿਖਰ ਨੇ, ਉੱਚੀਆਂ ਉੱਚੀਆਂ ਇਮਾਰਤਾਂ ਹਨ, ਅੰਦਰੋਂ ਬੜੀ ਉਚਾਈ ਤੱਕ ਬਣੇ ਹੋਏ ਕਿਲੇ ਹਨ।
ਚਾਮੀ ਕਰਕੇ ਕਲਸ ਬਡੇਰੇ,
ਫਿਰ ਚਾਮੀ ਕਰ ਕਹਿੰਦੇ ਨੇ ਸੋਨੇ ਨੂੰ, ਸੋਨੇ ਦੇ ਅੰਦਰ ਕਲਸ਼ ਬਣੇ ਹੋਏ, ਬੜੇ ਸੋਹਣੇ ਸਵਰਨ ਦੇ ਸੋਨੇ ਦੇ ਕਲਸ਼ ਅੰਦਰ ਲੱਗੇ ਹੋਏ ਬਣੇ ਹੋਏ ਨੇ।
ਮਨੋ ਸਰਦ ਰਿਤੁਕੇ ਕੰਨ ਸੁਵੈ,
ਕਹਿੰਦੇ ਇਸ ਤਰ੍ਹਾਂ ਅੰਦਰ ਸੋਹਣੀ ਅਲੰਕ੍ਰਿਤੀ ਕੀਤੀ ਹੋਈ ਹੈ, ਏਦਾਂ ਜਾਪਦਾ ਮਾਨੋ ਜਿਵੇਂ ਸਰਦ ਰੁੱਤ ਦੇ ਬੱਦਲ ਅੰਦਰ ਸੋਭ ਰਹੇ ਹੋਣ। ਉਹ ਜਿਹੜੇ ਚਾਮੀ ਕਰ ਚਾਂਦੀ ਤੇ ਸੋਨੇ ਦੇ ਜਿਹੜੇ ਕਲਸ਼ ਨੇ ਉੱਚੇ ਉੱਚੇ ਲੱਗੇ ਹੋਏ ਅੰਦਰ, ਏਦਾਂ ਜਾਪਦਾ ਹੈ ਜਿਵੇਂ ਸਰਦ ਰੁੱਤ ਵਿੱਚ ਬੱਦਲਾਂ ਦੀ ਛਾਂ ਬਣੀ ਹੋਵੇ, ਆਕਾਸ਼ ਵਿੱਚ ਬੱਦਲ ਛਾਏ ਹੋਣ ਤੇ ਨਜ਼ਰ ਆਉਂਦੇ ਹਨ।
ਬਿਸਤ ਬਰਨ ਹੇਰਤ ਮਨ ਮੋਹੈ,
ਚਿੱਟੇ ਰੰਗ ਦੇ ਬੱਦਲ ਨਜ਼ਰ ਆਉਂਦੇ ਨੇ, ਏਦਾਂ ਆਕਾਸ਼ ਦੇ ਵਿੱਚ ਛੱਤ ਦੇ ਉੱਤੇ ਅਲੰਕ੍ਰਿਤੀ ਕੀਤੀ ਹੋਈ ਹੈ ਚਿੱਟੇ ਰੰਗ ਦੀ। ਕਹਿੰਦੇ ਏਦਾਂ ਸਫੇਦ ਰੰਗ ਬੜਾ ਸੁੰਦਰ, ਜਿਹਨੂੰ ਵੇਖ ਕੇ ਮਨ ਮੋਹਿਆ ਜਾਂਦਾ, ਇਹੋ ਜਿਹਾ ਸੋਹਣਾ ਮਹਿਲ ਹੈ ਰਾਜੇ ਜੈ ਸਿੰਘ ਦਾ।
ਅਦਕ ਬਿਲੰਦ ਸਦਨ ਇੱਕ ਮਾਏ, ਤਨਿਓ ਚੰਦੋਆ ਬੋਧੁਤ ਜਾਏ,
ਉਹਦੇ ਅੰਦਰ ਜਾ ਕੇ ਹੋਰ ਅੰਦਰ ਅੱਗੇ ਜਾ ਕੇ ਅੰਦਰ ਇੱਕ ਬੜਾ ਸੋਹਣਾ ਮਕਾਨ ਬਣਿਆ ਹੋਇਆ, ਬੜਾ ਉੱਚਾ ਮਕਾਨ ਬਣਿਆ ਹੋਇਆ, ਉਹਦੀ ਛੱਤ ਬੜੀ ਉੱਚੀ ਹੈ ਤੇ ਦੋਹਰੀ ਛੱਤ ਪਈ ਹੋਈ ਹੈ ਉਚਾਈ ਦੇ ਉੱਤੇ, ਉੱਤੇ ਬੜਾ ਸੋਹਣਾ ਚੰਦੋਆ ਤਾਣਿਆ ਹੋਇਆ, ਬੜਾ ਸੁੰਦਰ ਚੰਦੋਆ ਲਾਇਆ ਹੋਇਆ ਹੈ।
ਜਰੀਦਾਰ ਝਾਲਰ ਲੜਕੰਤੇ,
ਉਹਦੇ ਨਾਲ ਜਰੀਦਾਰ ਸੋਹਣੀਆਂ ਝਾਲਰਾਂ ਲਟਕ ਰਹੀਆਂ ਹਨ।
ਰੇਸ਼ਮ ਕੀ ਡੋਰਾਂ ਜਿਸ ਅੰਤੇ,
ਰੇਸ਼ਮ ਦੀਆਂ ਡੋਰਾਂ ਨਾਲ ਉਹ ਚੰਦੋਆ ਬੰਨਿਆ ਹੋਇਆ, ਬੜਾ ਸੁੰਦਰ ਚੰਦੋਆ ਤਾਣਿਆ ਹੋਇਆ, ਰੇਸ਼ਮ ਦੀਆਂ ਡੋਰਾਂ ਨਾਲ ਬੰਨਿਆ, ਅੰਤ ਵਿੱਚ ਥੱਲੇ ਰੇਸ਼ਮ ਦੀਆਂ ਡੋਰਾਂ ਲਟਕ ਰਹੀਆਂ ਹਨ।
ਚੌਕੀ ਚੰਦਨ ਕੀ ਏ ਤਰੇ,
ਤੇ ਥੱਲੇ ਚੰਦਨ ਦੀ ਚੌਂਕੀ ਡਾਈ ਹੋਈ ਜਿਹਦੇ ਤੇ ਸਤਿਗੁਰਾਂ ਨੂੰ ਬਿਠਾਉਣਾ, ਚੰਦਨ ਦੀ ਚੌਂਕੀ ਥੱਲੇ ਡਸਾਈ ਹੋਈ ਹੈ।
ਤੇ ਸਨਮੁਖ ਨਿਪਨੇ ਗੁਰ ਕਰੇ,
ਉਹਦੇ ਸਤਿਗੁਰੂ ਜੀ ਨੂੰ ਉਹਦੇ ਸਾਹਮਣੇ ਲਿਆ ਕੇ ਖੜਾ ਕੀਤਾ, ਏਦਾਂ ਚੰਦਨ ਦੀ ਚੌਂਕੀ ਡਾਈ ਹੋਈ, ਉੱਤੇ ਚੰਦੋਆ ਤਣਿਆ ਹੋਇਆ, ਬੜੀ ਸੋਹਣੀ ਸਜਾਵਟ ਕੀਤੀ ਹੋਈ ਹੈ, ਫੁੱਲ ਆਦਿਕ ਰੱਖੇ ਹੋਏ ਨੇ, ਸੁਗੰਧੀਆਂ ਦਾ ਚਰਚਨ ਕੀਤਾ ਹੋਇਆ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲਿਆ ਕੇ ਸਾਹਮਣੇ ਖੜਾ ਕੀਤਾ ਹੈ।
ਹਿਰਦੇ ਠੱਟੀ ਬਿਦ ਅਜ਼ਮਤ ਹੀਰਨ,
ਮਨ ਦੇ ਵਿੱਚ ਇਹਦੇ ਇੱਛਾ ਰਾਜੇ ਜੈ ਸਿੰਘ ਦੇ ਕੇ ਸਤਿਗੁਰਾਂ ਦੀ ਕਰਾਮਾਤ ਵੇਖਣੀ। ਕਰਾਮਾਤ ਕੀ ਵੇਖਣੀ ਹੈ? ਕਿ ਜਿੰਨੀਆਂ ਰਾਣੀਆਂ ਨੇ ਇਹਨਾਂ ਵਿੱਚੋਂ ਪਟਰਾਣੀ ਦੀ ਪਛਾਣ ਕਰ ਲੈਣ ਕਿ ਪਟਰਾਣੀ ਕੌਣ ਹੈ, ਔਰ ਜਿਹੜੀ ਪਟਰਾਣੀ ਆ ਉਹਦੀ ਗੋਦ ਵਿੱਚ ਜਾ ਕੇ ਬੈਠ ਜਾਣ। ਇਹ ਕਰਾਮਾਤ ਇਹਨਾਂ ਦੀ ਹੋਵੇਗੀ, ਇਹ ਪ੍ਰਗਟ ਹੋ ਕੇ ਸਾਹਮਣੇ ਆਵੇ। ਇਹ ਕਰਾਮਾਤ ਰਾਜਾ ਜੈ ਸਿੰਘ ਸਤਿਗੁਰੂ ਜੀ ਦੀ ਵੇਖਣਾ ਚਾਹੁੰਦਾ ਹੈ।
ਮੁਕਤੇ ਬੈਠਣ ਹਿਤ ਕਰ ਪ੍ਰੇਰਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਬੇਨਤੀ ਕੀਤੀ, ਪ੍ਰੇਰਨਾ ਕੀਤੀ ਬੈਠਣ ਵਾਸਤੇ।
ਤਨ ਸੁਮਦਮਾ ਪੰਕਜ ਨੈਨੇ,
ਅਤੇ ਇਹਦੀਆਂ ਰਾਣੀਆਂ ਬੈਠੀਆਂ ਹੋਈਆਂ ਲੈਣ ਵਿੱਚ, ਕਈ ਰਾਣੀਆਂ ਸੀ, ਬੜੇ ਸਰੀਰ ਸੁੰਦਰ ਨੇ, ਸੁਮਦਮਾ ਮਧਮਾ ਕਾਰ ਦੇ ਉਹਨਾਂ ਦੇ ਸਰੀਰ ਨੇ, ਔਰ ਪੰਕਜ ਨੈਣੀ ਕਮਲ ਵਰਗੇ ਉਹਨਾਂ ਇਸਤਰੀਆਂ ਦੇ, ਰਾਣੀਆਂ ਦੇ ਨੇਤਰ ਹਨ।
ਕਰ ਨਾਸਕਾ ਕੋ ਕਲ ਬੈਨੇ,
ਕੀਰ ਵਰਗੀਆਂ ਉਹਨਾਂ ਦੀਆਂ ਨਾਸਕਾਵਾਂ ਨੇ, ਜਿਵੇਂ ਤੋਤੇ ਵੱਤ ਨਾਸਾਂ ਹੁੰਦੀਆਂ ਨੇ, ਇਹੋ ਜਿਹੀਆਂ ਨਾਸਕਾਵਾਂ ਨੇ। ਕੋਇਲ ਵਰਗੀ ਉਹਨਾਂ ਦੀ ਮਿੱਠੀ ਆਵਾਜ਼ ਹੈ।
ਦੁੱਤ ਕਮਨੀ ਸੈਂਕੜੇ ਕਾਮਨ,
ਬੜੀ ਦੁੱਤ ਉਹਨਾਂ ਦੀ ਹੈ, ਕਹਿੰਦੇ ਸੈਂਕੜੇ ਕਾਮਨਾ। ਏਦਾਂ ਹੋਰ ਅਨੇਕਾਂ ਇਸਤਰੀਆਂ ਉੱਥੇ ਬੈਠੀਆਂ, ਸ਼ੋਭਾ ਜਿਨ੍ਹਾਂ ਦੀ ਮਨੋਹਰ ਹੈ।
ਬੈਠੀ ਦੇ ਧਰੇ ਜਨ ਦਾਮਨ,
ਏਦਾਂ ਜਾਪਦਾ ਜਿਵੇਂ ਬਿਜਲੀਆਂ ਨੇ ਦੇਹ ਧਾਰਨ ਕੀਤੇ ਹੋਣ। ਇੰਨੀਆਂ ਸੁੰਦਰ ਸਰੂਪ ਰਾਣੀਆਂ ਨੇ, ਸ਼ਿੰਗਾਰ ਰਸ ਹੁੰਦਾ ਕਵਿਤਾ ਦਾ, ਭਾਈ ਸਾਹਿਬ ਬੰਧ ਰਹੇ ਨੇ, ਪੂਰਨ ਤੌਰ ਤੇ ਇੱਥੇ ਸ਼ਿੰਗਾਰ ਰਸ ਨਹੀਂ ਖੇੜਿਆ, ਥੋੜਾ ਜਿਹਾ ਸੰਕੇਤ ਮਾਤਰ ਸ਼ਿੰਗਾਰ ਰਸ ਕਵਿਤਾ ਚ ਵਰਤ ਰਹੇ ਨੇ। ਕਹਿੰਦੇ ਸੈਂਕੜੇ ਕਾਮਨਾ ਨੇ ਜਿਨ੍ਹਾਂ ਦੀਆਂ ਦੇਹਾਂ ਦਾਮਨ, ਕਹਿੰਦੇ ਨੇ ਬਿਜਲੀ ਨੂੰ, ਮਾਨੋ ਜਿਵੇਂ ਬਿਜਲੀਆਂ ਨੇ ਸਰੀਰ ਤੇ ਕੱਪੜੇ ਓਡੇ ਹੋਣ ਤੇ ਬੈਠੀਆਂ ਹੋਣ।
ਬਰਨ ਬਰਨ ਕੇ ਅੰਬਰ ਬਰ ਹੈ,
ਰੰਗ ਰੰਗ ਦੇ ਕੱਪੜੇ ਉਹਨਾਂ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਤਰਨ ਛਬੀਲੀ ਗਨ ਤਨ ਧਰੈ,
ਬੜੀਆਂ ਸੋਹਣੀਆਂ ਇਸਤਰੀਆਂ ਨੇ, ਤਰਨ ਜਵਾਨ ਨੇ, ਛਬੀਲੀਆਂ ਸਰੀਰ ਨੇ, ਤਨ ਉਹਨਾਂ ਦੇ ਬੜੇ ਸੁੰਦਰ ਤੇ ਨੇਤਰ ਬੜੇ ਸੁੰਦਰ ਹਨ।
ਬਸਤਰ ਬਿਭੂਕਨ ਮੋਲ ਬਡੇਰੇ,
ਬੜੇ ਬੜੇ ਸੋਹਣੇ ਬਸਤਰ, ਬਿਭੂਖਣ ਗਹਿਣੇ, ਹੀਰਿਆਂ ਦੇ ਨਜੜੇ ਹੋਏ ਹਾਰ, ਮੋਤੀਆਂ ਦੀਆਂ ਮਲਾਵਾਂ ਉਹਨਾਂ ਨੇ ਆਪਣੇ ਸਰੀਰ ਤੇ ਧਾਰਨ ਕੀਤੀਆਂ ਹੋਈਆਂ, ਸੋਭ ਰਹੀਆਂ ਹਨ।
ਬਹਿਰੇ ਬੈਠੀ ਨਾਰ ਚੁਫੇਰੇ,
ਏਦਾਂ ਚੁਫੇਰੇ ਉਹ ਇਸਤਰੀਆਂ ਬੈਠੀਆਂ, ਵਿਚਕਾਰ ਸਤਿਗੁਰਾਂ ਦਾ ਆਸਣ ਲਾਇਆ ਹੋਇਆ ਸੀ ਚੰਦਨ ਦੀ ਚੌਂਕੀ ਤੇ ਉਹ ਸਾਰੀਆਂ ਇਸਤਰੀਆਂ ਚੁਫੇਰੇ ਬੈਠੀਆਂ ਹੋਈਆਂ ਸੀ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਆਏ ਤੇ ਚਾਰੇ ਪਾਸੇ ਉਹ ਇਸਤਰੀਆਂ ਬੈਠੀਆਂ, ਰਾਣੀਆਂ ਬੈਠੀਆਂ ਹੋਈਆਂ ਨੇ।
ਮੁਕਤਾ ਲੜੀ ਸੋ ਹੀਰਨ ਜੜੇ,
ਮੋਤੀਆਂ ਦੀ ਲੜੀ ਹੀਰਿਆਂ ਨਾਲ ਜੜੀ ਹੋਈ ਹੈ।
ਜਾਮੀ ਕਰ ਸੁੰਦਰ ਬੋ ਘਰੇ,
ਬੜੇ ਸੋਹਣੇ ਸੁੰਦਰ ਸੁੰਦਰ ਸੋਨੇ ਦੀਆਂ ਘੜੀਆਂ ਹੋਈਆਂ ਲੜੀਆਂ ਹਨ।
ਬਿਨਾਂ ਪਟੰਬਰ ਤੀਆ ਨਾ ਕੋਈ,
ਸਭ ਨੇ ਬੜੇ ਬੜੇ ਵਧੀਆ ਕੱਪੜੇ ਬਸਤਰ ਪਾਏ ਹੋਏ ਨੇ, ਜਿੰਨੀਆਂ ਰਾਣੀਆਂ ਬੈਠੀਆਂ ਨੇ, ਇਥੋਂ ਤੱਕ ਕਿ ਜਿਹੜੀਆਂ ਉਹਨਾਂ ਦੀਆਂ ਗੋਲੀਆਂ ਦਾਸੀਆਂ ਸੀ ਉਹਨਾਂ ਨੇ ਵੀ ਬੜੇ ਬੜੇ ਸੋਹਣੇ ਕੱਪੜੇ, ਬੜੇ ਬੜੇ ਸੁੰਦਰ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਚੰਗੇ ਕੱਪੜੇ ਬਸਤਰ ਤੋਂ ਬਿਨਾਂ ਕੋਈ ਇਸਤਰੀ ਨਜ਼ਰ ਨਹੀਂ ਆਉਂਦੀ,
ਬਿਨਾਂ ਜੜਾਉ ਨਾ ਭੁੱਖਣ ਹੋਏ,
ਨਾ ਹੀ ਬਿਨਾਂ ਜੜਾਊ ਤੋਂ ਕਿਸੇ ਨੇ ਕੋਈ ਭੁੱਖਣ ਗਹਿਣਾ ਧਾਰਨ ਕੀਤਾ। ਜਿਹੜੇ ਗਹਿਣੇ ਨੇ ਉਹਨਾਂ ਗਹਿਣਿਆਂ ਵਿੱਚ ਬੜੇ ਬੜੇ ਕੀਮਤੀ ਜੜਾਊ ਜੜੇ ਹੋਏ ਨੇ।
ਬਸਤਰ ਬਿਭੂਕਨ ਬਿਖੈ ਸਮਾਨ, ਬਲ ਬਨ ਬੈਠੇ ਉਹ ਰਣਵਾਸਮਾਨ,
ਏਦਾਂ ਬੜੇ ਸੋਹਣੇ ਬਸਤਰਾਂ ਤੇ ਬਿਭੂਖਣਾ ਗਹਿਣਿਆਂ ਵਿੱਚ ਇੱਕ ਸਮਾਨ। ਇਹ ਨੀ ਵੀ ਕਿਸੇ ਨੇ ਵਧੀਆ ਪਾਏ ਨੇ ਗਹਿਣੇ ਕੱਪੜੇ ਤੇ ਕਿਸੇ ਨੇ ਘਟੀਆ, ਸਾਰਿਆਂ ਦੇ ਜਿੰਨੀਆਂ ਰਾਣੀਆਂ ਨੇ ਸਾਰੀਆਂ ਦੇ ਇੱਕੋ ਜੇ ਕੱਪੜੇ ਨੇ, ਇੱਕੋ ਜੇ ਬਸਤਰ ਨੇ, ਇੱਕੋ ਜਿਹੀਆਂ ਹੀ ਕਹਿੰਦੇ ਸਰੀਰ ਤੇ ਅਲੰਕ੍ਰਿਤੀਆਂ ਉਹਨਾਂ ਦੇ ਗਹਿਣੇ ਨੇ। ਏਦਾਂ ਇੱਕ ਸਮਾਨ ਸਾਰੀਆਂ ਰਾਣੀਆਂ ਬਣ ਕੇ ਸੱਜ ਕੇ ਬੈਠੀਆਂ ਹਨ।
ਸਰਬ ਸ਼੍ਰੋਮਣੀ ਸੁੱਟ ਪਟਰਾਨੇ,
ਇਹਨਾਂ ਰਾਣੀਆਂ ਵਿੱਚੋਂ ਜਿਹੜੀ ਸਾਰਿਆਂ ਤੋਂ ਸ਼੍ਰੋਮਣ ਰਾਣੀ, ਜਿਹੜੀ ਪਟਰਾਣੀ ਸੀ, ਜਿਹੜੀ ਅਸਲ ਵਿੱਚ ਮੁੱਖ ਰਾਣੀ ਸੀ ਜਿਹਨੂੰ ਪਟਰਾਣੀ ਕਹਿੰਦੇ ਨੇ, ਉਹ ਜਿਹੜੀ ਪਟਰਾਣੀ ਸੀ ਇਹਨਾਂ ਰਾਣੀਆਂ ਦੇ ਵਿੱਚ,
ਮਿਲਨ ਬੇਸ ਕਰ ਇੱਛਾ ਠਾਨੀ,
ਉਹਨੇ ਆਪਣੇ ਸਰੀਰ ਤੇ ਮੈਲੇ ਜੇ ਕੱਪੜੇ ਪਾਏ ਹੋਏ ਵੀ ਮੈਂ ਪਛਾਣੀ ਨਾ ਜਾਵਾਂ, ਏਦਾਂ ਲੱਗੇ ਵੀ ਇਹ ਦਾਸੀ ਨੌਕਰ ਰਾਣੀ ਬੈਠੀ ਹੈ। ਪਟਰਾਣੀ ਨੇ, ਬਾਕੀ ਤਾਂ ਸਾਰੀਆਂ ਨੇ ਸਰੀਰ ਤੇ ਬੜੇ ਬੜੇ ਵਧੀਆ ਕੱਪੜੇ ਬਸਤਰ ਧਾਰਨ ਕੀਤੇ, ਪਰ ਜਿਹੜੀ ਪਟਰਾਣੀ ਸੀ ਉਹਨੇ ਆਪਣੇ ਸਰੀਰ ਤੇ ਮਲੀਨ ਜੇ ਮੈਲੇ ਜੇ ਕੱਪੜੇ ਸਰੀਰ ਤੇ ਧਾਰਨ ਕੀਤੇ ਹੋਏ ਤੇ ਆਪਣੇ ਮਨ ਚ ਇੱਛਾ ਕਰਕੇ, ਆਪਣੇ ਮਨ ਵਿੱਚ ਕਾਮਨਾ ਕਰਕੇ ਬੈਠੀ ਹੋਈ ਹੈ।
ਸਰਬ ਗਿਆਤ ਔਰ ਜੇ ਗੁਰ ਸਵਾਮੀ, ਸਭ ਕੱਟ ਕੱਟ ਕੇ ਅੰਤਰ ਜਾਮੇ।
ਜਿਹੜੀ ਪਟਰਾਣੀ ਸੀ ਮੈਲੇ ਜੇ ਕੱਪੜੇ ਪਾ ਕੇ ਬੈਠੀ ਹੋਈ, ਉਹਦੇ ਮਨ ਦੇ ਵਿੱਚ ਕਾਮਨਾ ਸੀ ਕਿ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਅੰਤਰ ਜਾਮੀ ਨੇ, ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਸਵਾਮੀ ਨੇ, ਘੱਟ ਘੱਟ ਦੀ ਅੰਦਰ ਦੀ ਜਾਣਨ ਵਾਲੇ ਅੰਤਰ ਜਾਮੀ ਹਨ।
ਛੰਗ ਮਮ ਬੈਠੇ ਆਏ,
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮੇਰੀ ਗੋਦ ਵਿੱਚ ਆ ਕੇ ਬੈਠਣਗੇ। ਉਹਨੇ ਆਪਣੇ ਮਨ ਚ ਇਹ ਕਾਮਨਾ ਕੀਤੀ ਹੋਈ ਕਿ ਜੇ ਸਤਿਗੁਰੂ ਜੀ ਸਰਬ ਸ਼੍ਰੋਮਣ ਅੰਤਰ ਜਾਮੀ ਨੇ, ਸਾਰਿਆਂ ਦੇ ਘਟਾਂ ਦੀ ਅੰਦਰ ਦੀ ਜਾਣਨ ਵਾਲੇ ਨੇ, ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮੇਰੀ ਗੋਦ ਵਿੱਚ ਆ ਕੇ ਬੈਠਣਗੇ।
ਭਿੱਖੀ ਅਜ਼ਮਤ ਮੈਂ ਪਰਹੋਂ ਪਾਏ,
ਉਹਨਾਂ ਦੀ ਇਹ ਜ਼ਾਹਰ ਕਰਾਮਾਤ ਵੇਖ ਕੇ ਮੈਂ ਉਹਨਾਂ ਦੇ ਚਰਨੀ ਪਵਾਂਗੀ, ਫਿਰ ਮੈਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਾਂਗੀ, ਨਮਸਕਾਰ ਕਰਾਂਗੀ।
ਕਰੇ ਮਨੋਰਥ ਅਸਮਨ ਲੋਨੇ,
ਇਹ ਤਾਂ ਇਹਨੇ ਆਪਣੇ ਮਨ ਦੇ ਵਿੱਚ ਇਹ ਮਨੋਰਥ ਕੀਤਾ ਪਟਰਾਣੀ ਨੇ। ਪਟਰਾਣੀ ਨੇ ਆਪਣੇ ਮਨ ਚ ਇਸ ਤਰ੍ਹਾਂ ਦੀ ਕਾਮਨਾ ਕੀਤੀ ਹੋਈ ਹੈ।
ਬਿਨ ਆਸਨ ਬੈਠੀ ਵਿੱਚ ਕੋਠੇ,
ਕੋਠੇ ਚ ਉੱਥੇ ਹੀ ਬੈਠੀ ਹੈ, ਨਾਲ ਹੀ ਇੱਕ ਕੋਨੇ ਦੇ ਵਿੱਚ, ਥੱਲੇ ਕੋਈ ਆਸਣ ਨਹੀਂ ਡਾਇਆ ਉਹਨੇ, ਥੱਲੇ ਹੀ ਬੈਠੀ। ਬਾਕੀ ਰਾਣੀਆਂ ਤਾਂ ਬੜੇ ਬੜੇ ਸੋਹਣੇ ਆਸਣਾਂ ਤੇ ਬੈਠੀਆਂ ਨੇ, ਪਰ ਜਿਹੜੀ ਪਟਰਾਣੀ ਸੀ ਉਹ ਥੱਲੇ ਹੀ ਬਹਿ ਗਈ ਪੁੰਜਿਆਂ ਹੀ, ਉਹਨੇ ਥੱਲੇ ਕੋਈ ਆਸਣ ਨਹੀਂ ਵਿਛਾਇਆ ਹੋਇਆ।
ਸ਼੍ਰੀ ਗੁਰ ਖੇਲਨੇ ਤੇ ਖਿਲੋਨੇ,
ਉਹਨੇ ਸਤਿਗੁਰੂ ਜੀ ਦੇ ਖੇਡਣ ਵਾਸਤੇ ਖਿਡੌਣੇ ਵੀ ਬਣਵਾਏ ਹੋਏ ਨੇ ਜਿਹੜੀ ਪਟਰਾਣੀ, ਕਿ ਗੁਰੂ ਸਾਹਿਬ ਬਾਲ ਰੂਪ ਚ ਨੇ ਤੇ ਬਾਲ ਰੂਪ ਦੇ ਵਿੱਚ ਬਾਲਕਾਂ ਨੂੰ ਖਿਡੌਣਿਆਂ ਨਾਲ ਪਿਆਰ ਹੁੰਦਾ। ਉਸ ਰਾਣੀ ਨੇ ਜਿਹੜੀ ਪਟਰਾਣੀ ਸੀ ਉਹਨੇ ਬੜੇ ਸੋਹਣੇ ਖਿਡੌਣੇ ਕਢਵਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਾਸਤੇ ਰੱਖੇ ਹੋਏ ਸਨ।
ਅਸ ਕਢਵਾਏ ਰੱਖੇ ਡਿਗ ਤੋਨੇ,
ਉਹਨੇ ਘੋੜੇ ਬਣਵਾਏ ਹੋਏ ਸੀ। ਅਸ ਅਸ ਨਾਮ ਹੈ ਘੋੜਿਆਂ ਦਾ, ਘੋੜੇ ਬੜੇ ਬੜੇ ਸੁੰਦਰ ਬਣਵਾ ਕੇ ਰਖਾਏ ਹੋਏ ਸਨ।
ਜਾਮੀ ਕਰਕੇ ਪੰਜ ਬਣਾਏ,
ਪੰਜ ਘੋੜੇ ਉਹਨੇ ਸੋਨੇ ਦੇ ਬਣਾ ਕੇ ਰੱਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਵਾਸਤੇ ਪਟਰਾਣੀ ਨੇ, ਵੀ ਜਦੋਂ ਸਤਿਗੁਰੂ ਜੀ ਮੈਨੂੰ ਪਛਾਣ ਲੈਣਗੇ ਫਿਰ ਮੈਂ ਇਹ ਘੋੜੋਣੇ ਮਹਾਰਾਜ ਜੀ ਨੂੰ ਭੇਟ ਕਰਾਂਗੀ। ਉਹਨੇ ਪੰਜ ਖਿਡੌਣੇ ਘੋੜਿਆਂ ਦੇ, ਜਿਹੜੇ ਘੋੜੇ ਬਣੇ ਹੁੰਦੇ ਨੇ ਖਿਡੌਣੇ ਵਾਂਗਰ, ਉਹ ਸੋਨੇ ਦੇ ਪੰਜ ਘੋੜੇ ਕਢਵਾ ਕੇ ਰੱਖੇ ਹੋਏ ਨੇ।
ਹੀਰਨ ਮੁਕਤਾ ਬ੍ਰਿੰਦ ਜੜਾਏ,
ਉਹ ਸਧਾਰਨ ਸੋਨੇ ਦੇ ਘੋੜੇ ਨੀ, ਉਹਨਾਂ ਵਿੱਚ ਹੀਰੇ ਜੜੇ ਹੋਏ, ਉਹਨਾਂ ਖਿਡੌਣਿਆਂ ਦੇ ਵਿੱਚ ਮੋਤੀ ਜੜੇ ਹੋਏ ਨੇ ਸੋਨੇ ਦੇ ਖਿਡੌਣਿਆਂ ਚ।
ਪੰਜ ਰਜਤ ਕੇ ਸੁੰਦਰ ਘਰੇ,
ਪੰਜ ਸੋਨੇ ਦੇ ਘੋੜੇ ਬਣਾਏ ਨੇ ਤੇ ਪੰਜ ਚਾਂਦੀ ਦੇ ਬਣਾਏ ਨੇ ਖਿਡੌਣੇ, ਛੋਟੇ ਛੋਟੇ ਘੋੜੇ ਪੰਜ ਸੋਨੇ ਦੇ ਨੇ ਤੇ ਪੰਜ ਚਾਂਦੀ ਦੇ ਘੋੜੇ ਬਣਵਾਏ ਹਨ।
ਜਨ ਕੂਦ ਤੇ ਸਵਾਰਨ ਤਰੇ,
ਏਦਾਂ ਬਣਵਾਏ ਨੇ ਮਾਨੋ ਜਿਵੇਂ ਕਿਸੇ ਸਵਾਰ ਥੱਲੇ ਕੁੱਦਦੇ ਹੋਣ, ਉਹਨਾਂ ਦੇ ਪੈਰ ਵੀ ਧਰਤੀ ਨਾਲ ਉੱਪਰ ਉੱਠੇ ਹੋਏ ਬਣਾਏ ਨੇ, ਜਿਵੇਂ ਕੁੱਦਦੇ ਹੋਣ ਅਸਵਾਰ ਥੱਲੇ ਸਵਾਰ ਥੱਲੇ ਕੁੱਦਦੇ ਹੋਣ, ਏਦਾਂ ਦੇ ਸੋਹਣੇ ਘੋੜੇ ਬਣਵਾਏ ਹਨ।
ਪੰਜ ਮ੍ਰਿਤਕਾ ਕੇ ਕਰਵਾਏ,
ਪੰਜ ਮਿੱਟੀ ਦੇ ਬਣਵਾਏ ਨੇ, ਪੰਜ ਸੋਨੇ ਦੇ, ਪੰਜ ਚਾਂਦੀ ਦੇ ਤੇ ਪੰਜ ਮਿੱਟੀ ਦੇ ਘੋੜੇ ਬਣਵਾਏ ਹਨ।
ਅਨਕ ਪੰਤ ਕੇ ਰੰਗ ਲਗਾਏ,
ਉਹਨਾਂ ਦੇ ਰੰਗ ਰੰਗ ਕਈ ਤਰ੍ਹਾਂ ਦੇ ਰੰਗ ਲਾਏ ਹੋਏ, ਜਿਹੜੇ ਉਹ ਮਿੱਟੀ ਦੇ ਬਣਾਏ ਨੇ ਖਿਡੌਣੇ ਘੋੜੇ, ਉਹਨਾਂ ਤੇ ਰੰਗ ਲਾਏ ਹੋਏ ਕਈ ਤਰ੍ਹਾਂ ਦੇ, ਕਈ ਪ੍ਰਕਾਰ ਦੀਆਂ ਉਹਨਾਂ ਤੇ ਚਿੱਤਰਕਾਰੀਆਂ ਕੀਤੀਆਂ ਹੋਈਆਂ, ਏਦਾਂ ਬੜੇ ਸੋਹਣੇ ਘੋੜੇ ਸਜਾਏ ਹਨ।
ਵਸਤਰਨ ਸਾਤੇ ਆਛਾਦਨ ਕਰੇ,
15 ਘੋੜੇ, ਪੰਜ ਸੋਨੇ ਦੇ, ਪੰਜ ਚਾਂਦੀ ਦੇ, ਪੰਜ ਮਿੱਟੀ ਦੇ, ਉਹਨਾਂ ਤੇ ਚਾਦਰ ਪਾਈ ਹੋਈ ਆ, ਕੱਪੜਾ ਪਾ ਕੇ ਢੱਕੇ ਹੋਏ ਨੇ ਵੀ ਪਤਾ ਨਾ ਲੱਗੇ ਇੱਥੇ ਖਿਡੌਣੇ ਨੇ, ਕਿ ਜਦੋਂ ਸਤਿਗੁਰੂ ਜੀ ਮੈਨੂੰ ਪਛਾਣ ਲੈਣਗੇ ਤੇ ਫਿਰ ਮੈਂ ਇਹ ਖਿਡੌਣੇ ਮਹਾਰਾਜ ਜੀ ਨੂੰ ਭੇਟ ਕਰਾਂਗੀ। ਇਹ ਭਾਵਨਾ ਉਹ ਰਾਣੀ ਨੇ ਆਪਣੇ ਮਨ ਚ ਰੱਖੀ ਪਟਰਾਣੀ ਨੇ।
ਮਿਲੇ ਦਿਓ ਟਿਗ ਨਿਜ ਧਰੇ,
ਉਹ ਆਪਣੇ ਨੇੜੇ ਰੱਖੇ ਹੋਏ ਨੇ, ਉੱਤੇ ਕੱਪੜਾ ਪਾ ਕੇ ਉਹ ਖਿਡੌਣੇ ਘੋੜੇ ਜਿਹੜੇ ਸਨ ਸੋਨੇ ਚਾਂਦੀ ਮਿੱਟੀ ਦੇ ਬਣੇ ਹੋਏ, ਕਿ ਜਦੋਂ ਸਤਿਗੁਰੂ ਜੀ ਮਿਲਣਗੇ ਫਿਰ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਖਿਡੌਣੇ ਭੇਟ ਕਰਾਂਗੀ।
ਸ੍ਰੀ ਸਤਿਗੁਰ ਜਬ ਕੀਨ ਪ੍ਰਵੇਸ਼,
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੰਦਰ ਆ ਗਏ ਮਹਿਲਾਂ ਚ, ਜਿੱਥੇ ਉਹ ਰਾਣੀਆਂ ਬੈਠੀਆਂ ਸੀ, ਮਹਾਰਾਜ ਜੀ ਦਾ ਵੀ ਆਸਣ ਨੇੜੇ ਲੱਗਾ ਹੋਇਆ ਸੀ, ਉੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਅੰਦਰ ਪ੍ਰਵੇਸ਼ ਕੀਤਾ।
ਸਮੁਖ ਬਿਲੋਚਨ ਕਰੇ ਅਸ਼ੇਸ਼,
ਮਹਾਰਾਜ ਜੀ ਨੇ ਸਾਹਮਣੇ ਸਾਰੀਆਂ ਰਾਣੀਆਂ ਨੂੰ ਬੈਠਿਆਂ ਵੇਖਿਆ, ਸਾਰੀਆਂ ਰਾਣੀਆਂ ਤੇ ਨਿਗਾਹ ਮਾਰੀ ਹੈ।
ਇੰਦੀ ਬਰਜਨ ਸੁੰਦਰ ਬਣੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰ ਬੜੇ ਸੁੰਦਰ ਨੇ। ਕਹਿੰਦੇ ਇੰਦੀ ਬਰ, ਜਿਵੇਂ ਸ੍ਰੇਸ਼ਟ ਫੁੱਲ ਕਮਲ ਦਾ ਖਿੜਿਆ ਹੁੰਦਾ ਹੈ, ਏਦਾਂ ਕਮਲ ਸਰੀਖੇ ਬੜੇ ਸੁੰਦਰ ਨੇਤਰ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ।
ਹਰਕ ਬਿਲੋ ਕੇ ਬਿਗਸੀ ਘਨੇ,
ਉਧਰ ਜਿਹੜੀਆਂ ਰਾਣੀਆਂ ਨੇ ਉਹ ਵੀ ਬੜੀਆਂ ਸੁੰਦਰ ਸਰੂਪ ਨੇ। ਜਦੋਂ ਸਤਿਗੁਰੂ ਜੀ ਅੰਦਰ ਆਏ ਨੇ, ਉਹਨਾਂ ਸਾਰੀਆਂ ਰਾਣੀਆਂ ਨੇ ਮਹਾਰਾਜ ਜੀ ਵੱਲ ਵੇਖਿਆ, ਸਭ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਵੱਲ ਵੇਖਿਆ ਤੇ ਵੇਖ ਕੇ ਸਾਰੀਆਂ ਦੇ ਨੇਤਰ ਖਿੜ ਗਏ।
ਇੱਕ ਵਾਰ ਸਭਿਅਨ ਕਰ ਜੋਰੇ, ਕਰੀ ਬੰਦਨਾ ਸਤਿਗੁਰ ਓਰੇ।
ਇੱਕੋ ਵਾਰ ਸਾਰੀਆਂ ਰਾਣੀਆਂ ਨੇ ਹੱਥ ਜੋੜ ਦਿੱਤੇ, ਉੱਠ ਕੇ ਨਹੀਂ ਮਿਲੀਆਂ, ਬੈਠੀਆਂ ਰਹੀਆਂ, ਉੱਠੀਆਂ ਨਹੀਂ ਤੇ ਉੱਥੇ ਬੈਠੀਆਂ ਰਹੀਆਂ ਤੇ ਬੈਠੀਆਂ ਬੈਠੀਆਂ ਨੇ। ਇੱਕੋ ਵੇਰੀ ਸਾਰੀਆਂ ਰਾਣੀਆਂ ਨੇ ਹੱਥ ਜੋੜ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੰਦਨਾ ਕੀਤੀ, ਬੈਠੀਆਂ ਨਹੀਂ, ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਨ੍ਰਿਪ ਆਇਸਤੇ ਬਾਲ ਕੁਲੀਨ,
ਰਾਜੇ ਜੈ ਸਿੰਘ ਦੀ ਆਗਿਆ ਸੀ ਨਾ ਸਾਰੀਆਂ ਰਾਣੀਆਂ ਨੂੰ, ਇਸ ਕਰਕੇ ਜੈ ਸਿੰਘ ਦੀ ਆਗਿਆ ਕਰਕੇ ਜਿੰਨੀਆਂ ਰਾਣੀਆਂ ਹਨ
ਨਿਜ ਨਿਜ ਥਲ ਥਿਤ ਰਹੀ ਉੱਠੀ ਨਾ,
ਸਾਰੀਆਂ ਆਪੋ ਆਪਣੀ ਥਾਂ ਤੇ ਬੈਠੀਆਂ ਰਹੀਆਂ, ਕੋਈ ਰਾਣੀ ਆਪਣੀ ਜਗ੍ਹਾ ਤੋਂ ਉੱਠੀ ਨਹੀਂ। ਕਿਉਂਕਿ ਪਛਾਣਨਾ ਸੀ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵਿੱਚੋਂ ਪਟਰਾਣੀ ਨੂੰ ਪਛਾਣਨਾ, ਇਹਨੇ ਕਰਾਮਾਤ ਵੇਖਣੀ ਸੀ ਜੈ ਸਿੰਘ ਨੇ। ਰਾਣੀਆਂ ਨੂੰ ਆਗਿਆ ਸੀ ਵੀ ਤੁਸੀਂ ਕਿਸੇ ਨੂੰ ਉੱਠਣਾ ਨਹੀਂ, ਬੈਠੀਆਂ ਰਹਿਣਾ, ਕਿਉਂਕਿ ਜਿਹੜੀ ਪਟਰਾਣੀ ਹੋਵੇਗੀ ਉਹਦੀ ਗੋਦ ਚ ਸਤਿਗੁਰਾਂ ਨੇ ਆਪੇ ਜਾ ਕੇ ਬੈਠਣਾ, ਇਹ ਪਰਖ ਕਰਨੀ ਸੀ ਸਤਿਗੁਰਾਂ ਦੀ। ਤੋ ਰਾਣੀਆਂ ਸਾਰੀਆਂ ਬੈਠੀਆਂ ਰਹੀਆਂ, ਬੈਠੀਆਂ ਨਹੀਂ, ਹੱਥ ਜੋੜ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਅੰਦਰ ਆਏ ਤੇ ਇਹਨਾਂ ਨੇ ਨਮਸਕਾਰ ਕੀਤੀ।
ਨਿਮਰ ਏਰਤ ਗੁਰ ਸੂਰਤ,
ਨਿਮਰ ਹੋ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੀ ਸੋਹਣੀ ਸੂਰਤ ਨੂੰ, ਸੋਹਣੇ ਸਵਰੂਪ ਨੂੰ ਬਾਰ ਬਾਰ ਨਿਹਾਰਦੀਆਂ ਨੇ, ਵੇਖਦੀਆਂ ਨੇ।
ਸੁੰਦਰ ਮਿਰਦਲ ਮਨੋਹਰ ਮੂਰਤ,
ਸੋਹਣਾ ਰੂਪ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ, ਮਨ ਨੂੰ ਹਰ ਲੈਂਦਾ, ਇਹੋ ਜਿਹਾ ਮਨੋਹਰ ਸਵਰੂਪ ਹੈ, ਜਿਹੜਾ ਵੇਖਦਾ ਉਹਦਾ ਮਨ ਹਰਿਆ ਜਾਂਦਾ, ਮਨ ਮੌਲਾ ਤਨ ਹਰੀਆ, ਇਹੋ ਜਿਹੀ ਅਵਸਥਾ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰਕੇ ਬਣਦੀ ਹੈ ਔਰ ਸਾਰਿਆਂ ਦੇ ਮਨ ਹਰੇ ਜਾ ਰਹੇ ਨੇ, ਐਸਾ ਮਿਰਦਲ ਕੋਮਲ ਸਵਰੂਪ ਹੈ।
ਬੈਠੀ ਅਬਲਾ ਸਭ ਤਰ ਮੌਨ,
ਉਹ ਜਿੰਨੀਆਂ ਅਬਲਾਵਾਂ ਬੈਠੀਆਂ ਨੇ, ਰਾਣੀਆਂ ਬੈਠੀਆਂ ਸਨ, ਇਸਤਰੀਆਂ ਸਭ ਚੁੱਪ ਕਰਕੇ ਬੈਠੀਆਂ ਰਹੀਆਂ, ਕੋਈ ਕੋਈ ਸ਼ਬਦ ਨਹੀਂ ਬੋਲਦੀ, ਚੁੱਪ ਕਰਕੇ ਬੈਠੀਆਂ ਨੇ ਔਰ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਹਨ।
ਪੂਰਨ ਭਰਿਓ ਭੌਨ ਚੋਂ ਕੋਨ,
ਸਾਰਾ ਮਹਿਲ ਭਰਿਆ ਹੋਇਆ ਸੀ, ਰਾਣੀਆਂ ਵੀ ਸੈਂਕੜੇ ਦੇ ਗਿਣਤੀ ਚ ਸਨ, ਨਾਲ ਦਾਸੀਆਂ ਸਨ, ਤੇ ਕਹਿੰਦੇ ਸਾਰਾ ਕਮਰਾ ਜਿਹੜਾ ਸੀ ਉਹਨਾਂ ਰਾਣੀਆਂ ਨਾਲ ਭਰਿਆ ਹੋਇਆ ਸੀ।
ਇਸਤਰੀਆਂ ਮੈਂ ਗੁਰ ਪਰਵੇਸ਼ੇ ਜਾਏ, ਫੁੱਲ ਚਰੀ ਨਿਜ ਹੱਥ ਉਠਾਏ,
ਸਤਿਗੁਰੂ ਜੀ ਉਹਨਾਂ ਰਾਣੀਆਂ ਦੇ ਵਿੱਚ ਜਾ ਕੇ ਪ੍ਰਵੇਸ਼ ਕਰ ਗਏ, ਜਿੱਥੇ ਉਹ ਬੈਠੀਆਂ ਸੀ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਗਏ, ਉਹਨਾਂ ਦੇ ਵਿੱਚ ਪ੍ਰਵੇਸ਼ ਕਰਕੇ ਸਤਿਗੁਰੂ ਜੀ ਦੇ ਹੱਥ ਵਿੱਚ ਫੁੱਲਾਂ ਵਾਲੀ ਛੜੀ ਸੀ, ਬੜੀ ਸੋਹਣੀ ਛੜੀ ਹੱਥ ਵਿੱਚ ਰੱਖਦੇ ਨੇ ਸਾਹਿਬ ਜੀ, ਉਹ ਵੀ ਸੋਨੇ ਦੀ ਬਣੀ ਹੋਈ ਸੀ ਤੇ ਉੱਤੇ ਫੁੱਲ ਲਟਕਦੇ ਸਨ ਛੜੀ ਦੇ, ਉਹ ਫੁੱਲਾਂ ਵਾਲੀ ਛੜੀ ਮਹਾਰਾਜ ਜੀ ਦੇ ਹੱਥ ਦੇ ਵਿੱਚ ਹੈ।
ਨਿਕਟ ਤ੍ਰਿਆ ਕੇ ਸਿਰ ਪਰ ਹਨੇ, ਨੈ ਪਟਰਾਣੀ ਮੁਖ ਇਮ ਭਨੇ,
ਜਦੋਂ ਅੱਗੇ ਆਏ ਤੇ ਸਭ ਤੋਂ ਪਹਿਲਾਂ ਜਿਹੜੀ ਅੱਗੇ ਬੈਠੀ ਸੀ ਨਾ ਇਸਤਰੀ ਰਾਣੀ, ਉਹਦੇ ਸਿਰ ਤੇ ਛੜੀ ਰੱਖੀ, ਛੜੀ ਰੱਖ ਕੇ ਕਹਿੰਦੇ ਇਹ ਵੀ ਪਟਰਾਣੀ ਨਹੀਂ ਹੈ, ਸਿਰ ਤੇ ਛੜੀ ਰੱਖਦੇ ਕਹਿੰਦੇ ਨੈ ਪਟਰਾਨੀ, ਇਹ ਪਟਰਾਣੀ ਨਹੀਂ ਹੈ।
ਹੁਣ ਦੂਸਰ ਕੇ ਸੀਸ ਲਗਾਏ,
ਉਥੋਂ ਅੱਗੇ ਆ ਕੇ ਫਿਰ ਦੂਸਰੀ ਰਾਣੀ ਦੇ ਸਿਰ ਤੇ ਛੜੀ ਰੱਖੀ ਤੇ ਦੂਸਰੀ ਰਾਣੀ ਦੇ ਸਿਰ ਤੇ ਛੜੀ ਰੱਖ ਕੇ
ਮੈਂ ਇਹ ਪੁਨ ਤੀਸਰ ਸਿਰ ਲਾਏ,
ਦੂਜੀ ਰਾਣੀ ਦੇ ਸਿਰ ਤੇ ਵੀ ਛੜੀ ਰੱਖ ਕੇ ਕਹਿੰਦੇ ਇਹ ਵੀ ਪਟਰਾਣੀ ਨਹੀਂ, ਫਿਰ ਤੀਜੀ ਦੇ ਸਿਰ ਤੇ ਰੱਖੀ ਤੇ ਕਹਿੰਦੇ ਇਹ ਵੀ ਨਹੀਂ, ਚੌਥੀ ਦੇ ਸਿਰ ਤੇ ਰੱਖੀ ਤੇ ਕਹਿੰਦੇ ਇਹ ਵੀ ਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ।
ਇਸੀ ਰੀਤ ਸਭ ਕੇ ਸਿਰ ਮਾਰੇ, ਮੈਂ ਪਟਰਾਣੀ ਮੁਖੋ ਉਚਾਰੇ।
ਨਾਲੇ ਅੱਗੇ ਅੱਗੇ ਟੁਰੀ ਜਾਂਦੇ ਨੇ ਕੱਲੀ ਕੱਲੀ ਰਾਣੀ ਦੇ ਸਿਰ ਤੇ ਛੜੀ ਰੱਖ ਕੇ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ, ਸਾਰੀਆਂ ਦੇ ਸਿਰ ਤੇ ਛੜੀ ਰੱਖਦਿਆਂ ਰੱਖਦਿਆਂ ਅੱਗੇ ਅੱਗੇ ਟੁਰੀ ਜਾਂਦੇ ਨੇ ਤੇ ਕਹੀ ਜਾਂਦੇ ਨੇ ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਏਦਾਂ ਮਹਾਰਾਜ ਜੀ ਕਹੀ ਜਾ ਰਹੇ ਹਨ।
ਬਾਬ ਨੇ ਉਲੰਘਤ ਜਾਤ ਅਗਾਰੀ,
ਸਾਰੀਆਂ ਰਾਣੀਆਂ ਦੇ ਵਿੱਚੋਂ ਲੰਘ ਕੇ ਮਹਾਰਾਜ ਜੀ ਅੱਗੇ ਜਾ ਰਹੇ ਹਨ।
ਤੇ ਕਹੇ ਸੀਸ ਪਰ ਮਾਰੀ,
ਸਿਰ ਤੇ ਛੜੀ ਮਾਰਦੇ ਨੇ ਤੇ ਕਹਿੰਦੇ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ।
ਕਨੀ ਸੰਗਨੀ ਬੈਸੇ,
ਜਿੰਨੀਆਂ ਰਾਣੀਆਂ ਸੀ ਬੜੀਆਂ ਸੰਗਣੀਆਂ ਸੰਗਣੀਆਂ ਇਕੱਠੀਆਂ ਜੀਆਂ ਹੋ ਕੇ ਨੇੜੇ ਨੇੜੇ ਹੋ ਕੇ ਬੈਠੀਆਂ ਸਨ।
ਗਮਨਤ ਅਗਰ ਕਰਤ ਬਿਦ ਤੈਸੇ,
ਸਤਿਗੁਰੂ ਜੀ ਉਸੇ ਤਰ੍ਹਾਂ ਉਹਨਾਂ ਦੇ ਕੋਲੋਂ ਲੰਘੀ ਜਾ ਰਹੇ ਨੇ ਤੇ ਲੰਘਦਿਆਂ ਲੰਘਦਿਆਂ ਸਿਰ ਤੇ ਛੜੀ ਛੁਆ ਕੇ ਉਹਨਾਂ ਦੇ ਵੀ ਭਾਗ ਸਵੱਲੇ ਜਿਨ੍ਹਾਂ ਤੇ ਸੀਸ ਤੇ ਸਤਿਗੁਰੂ ਆਪਣੀ ਛੜੀ ਰੱਖ ਰਹੇ ਨੇ। ਛੱਜੂ ਝੀਵਰ ਦੇ ਸਿਰ ਤੇ ਰੱਖੀ ਕਿਹੋ ਜੀ ਕਿਰਪਾ ਕਰ ਦਿੱਤੀ ਸੀ। ਇਹ ਵੀ ਕੋਈ ਸਵੱਲੇ ਭਾਗ ਹੀ ਹੋਣਗੇ ਨਾ, ਰਾਣੀਆਂ ਦੀ ਕੋਈ ਤਪੱਸਿਆ ਹੀ ਹੋਣੀ ਹੈ। ਕੱਲੀ ਕੱਲੀ ਰਾਣੀ ਦੇ ਸਿਰ ਤੇ ਛੜੀ ਰੱਖਦਿਆਂ ਲੰਘਦੇ ਜਾ ਰਹੇ ਨੇ।
ਫੁੱਲ ਚਰੀ ਦਾਹਨ ਕਰ ਮਾਏ,
ਸਤਿਗੁਰਾਂ ਨੇ ਫੁੱਲਾਂ ਵਾਲੀ ਜਿਹੜੀ ਛੜੀ ਆਪਣੇ ਸੱਜੇ ਹੱਥ ਵਿੱਚ ਪਕੜੀ ਹੋਈ ਹੈ।
ਤ੍ਰਿਆ ਪਰਬਾਮ ਟਿਕਾਵਤ ਜਾਏ,
ਔਰ ਜਦੋਂ ਇਸਤਰੀਆਂ ਨੇ ਉਹਨਾਂ ਦੇ ਸਿਰ ਦੇ ਉੱਤੇ ਮਹਾਰਾਜ ਜੀ ਉਹ ਛੜੀ ਆਪਣੇ ਸੱਜੇ ਹੱਥ ਨਾਲ ਟਿਕਾਉਂਦੇ ਜਾ ਰਹੇ ਨੇ।
ਉਲੰਘ ਸਗਰੇ ਰਣਵਾਸੇ,
ਸਾਰਾ ਰਣਵਾਸ ਲੰਘ ਲੰਘ ਕੇ ਅੱਗੇ ਨੂੰ ਆ ਗਏ।
ਮੈਂ ਪਟਰਾਣੀ ਮੁਖੋਂ ਪ੍ਰਕਾਸ਼ੇ,
ਮੂੰਹ ਤੋਂ ਕਹਿੰਦੇ ਆ ਰਹੇ ਨੇ ਪਟਰਾਣੀ ਨਹੀਂ ਹੈ, ਇਹ ਵੀ ਪਟਰਾਣੀ ਨਹੀਂ ਹੈ, ਇਹ ਵੀ ਪਟਰਾਣੀ ਨਹੀਂ ਹੈ, ਏਦਾਂ ਆਪਣੇ ਮੁਖੋਂ ਕਹਿੰਦੇ ਆ ਰਹੇ ਨੇ। ਸਾਰੀਆਂ ਰਾਣੀਆਂ ਨੂੰ ਲੰਘ ਕੇ ਅੱਗੇ ਆ ਗਏ।
ਬਸਤਰ ਵਿਭੂਖਣ ਆਸਨ ਆਛੇ,
ਨਾਲੇ ਕਹਿੰਦੇ ਕੱਪੜੇ ਤਾਂ ਚੰਗੇ ਪਾਏ ਨੇ, ਗਹਿਣੇ ਤਾਂ ਚੰਗੇ ਪਾਏ ਨੇ, ਪਰ ਤੂੰ ਪਟਰਾਣੀ ਨਹੀਂ ਹੈ, ਸਿਰ ਤੇ ਛੜੀ ਰੱਖਦੇ। ਨਾਲੇ ਏਦਾਂ ਕਹਿੰਦੇ ਬਸਤਰ ਤਾਂ ਚੰਗੇ ਪਾਏ ਨੇ, ਗਹਿਣੇ ਵੀ ਚੰਗੇ ਪਾਏ ਨੇ, ਪਰ ਤੂੰ ਪਟਰਾਣੀ ਨਹੀਂ ਹੈ।
ਕਹਿ ਇਮਤਿਆਗ ਚਲੇ ਤ੍ਰਿਆ ਪਾਛੇ,
ਕਹਿ ਕੇ ਸਤਿਗੁਰੂ ਜੀ ਅੱਗੇ ਲੰਘ ਪੈਂਦੇ। ਕਹਿੰਦੇ ਗਹਿਣੇ ਤੂੰ ਵੀ ਬੜੇ ਸੁੰਦਰ ਪਾਏ ਨੇ, ਵਸਤਰ ਤੂੰ ਵੀ ਬੜੇ ਸੁੰਦਰ ਪਾਏ ਨੇ, ਪਰ ਪਟਰਾਣੀ ਤੂੰ ਵੀ ਖੋਈ ਨਹੀਂ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਾ ਰਹੇ ਨੇ।
ਮੈਂ ਜੈਪੁਰ ਨਾਥ ਬਟੇਰੇ,
ਰਾਜਾ ਜੈ ਸਿੰਘ ਵੇਖ ਵੇਖ ਕੇ ਹੈਰਾਨ ਹੋ ਰਿਹਾ ਕਿ ਸਤਿਗੁਰੂ ਜੀ ਕਿਹੋ ਜੀ ਲੀਲਾ ਵਰਤਾ ਰਹੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੀ ਖੇਡ ਕਰ ਰਹੇ ਨੇ। ਵੇਖ ਵੇਖ ਕੇ ਰਾਜਾ ਜੈ ਸਿੰਘ ਹੈਰਾਨ ਹੋ ਰਿਹਾ।
ਪਾਛੇ ਚਲਿਓ ਜਾਤ ਗੁਰੂ ਹੇਰੇ,
ਨਾਲ ਨਾਲ ਸਤਿਗੁਰਾਂ ਦੇ ਪਿੱਛੇ ਪਿੱਛੇ ਟੁਰਿਆ ਜਾ ਰਿਹਾ। ਸਤਿਗੁਰੂ ਜੀ ਵੱਲ ਵੇਖਦਾ ਕਿ ਮਹਾਰਾਜ ਜੀ ਕਿਹੋ ਜਿਹਾ ਕੌਤਕ ਵਰਤਾ ਰਹੇ ਨੇ।
ਸਭ ਅਸਥਾਨ ਮਾਨ ਆ ਚੰਬਾ,
ਸਾਰੇ ਬੜੇ ਅਚੰਬਿਤ ਹੋ ਰਹੇ। ਜਿਹੜੀਆਂ ਰਾਣੀਆਂ ਸੀ ਨਾ, ਉਹ ਵੀ ਸਾਰੀਆਂ ਬੜੀਆਂ ਹੈਰਾਨ ਹੋ ਰਹੀਆਂ ਨੇ, ਸਭ ਦੇ ਮਨ ਚ ਬੜੀ ਹੈਰਾਨੀ ਹੋ ਰਹੀ ਹੈ।
ਪ੍ਰਗਟ ਕਰਤ ਗੁਰ ਕੀਨ ਜੁਦੰਬਾ,
ਇਹਨਾਂ ਨੇ ਜਿਹੜਾ ਇਹ ਪਖੰਡ ਰਚਿਆ ਸੀ ਨਾ ਕਿ ਅਸਲੀ ਪਟਰਾਣੀ ਮੈਲੇ ਕੱਪੜੇ ਪਾ ਕੇ ਬੈਠੀ ਸੀ, ਸਤਿਗੁਰੂ ਜੀ ਉਹ ਪਖੰਡ ਇਹਨਾਂ ਦਾ ਪ੍ਰਗਟ ਕਰਕੇ ਵਿਖਾ ਰਹੇ ਨੇ, ਉਹ ਪਖੰਡ ਉਜਾਗਰ ਕਰਕੇ ਸਾਹਮਣੇ ਜ਼ਾਹਰ ਕਰਕੇ ਵਿਖਾ ਰਹੇ ਨੇ।
ਪਟਰਾਣੀ ਸਭ ਕੇ ਪਛਾਤੇ,
ਹੁਣ ਅਸਲ ਵਿੱਚ ਪਟਰਾਣੀ ਸੀ ਉਹ ਸਭ ਤੋਂ ਪਿਛਲੇ ਪੱਟ ਪਾਸੇ ਬੈਠੀ ਸੀ,
ਬੈਠੀ ਮਲਨ ਬੇਸ ਹਰ ਖਾਤੇ,
ਮੈਲਾ ਜਿਹਾ ਬੇਸ ਸਰੀਰ ਤੇ ਧਾਰਨ ਕੀਤਾ ਹੋਇਆ, ਮੈਲੇ ਕੁਚੈਲੇ ਕੱਪੜੇ ਪਾਏ ਹੋਏ ਤੇ ਬੈਠੀ ਹੋਈ, ਖੁਸ਼ ਹੋ ਰਹੀ ਸੀ ਕਿ ਸਤਿਗੁਰੂ ਜੀ ਮੇਰੇ ਵੱਲ ਹੀ ਵੱਧ ਕੇ ਟੁਰੇ ਆ ਰਹੇ ਨੇ, ਮੇਰੀ ਭਾਵਨਾ ਜ਼ਰੂਰ ਪੂਰੀ ਕਰਨਗੇ, ਮੇਰੀ ਗੋਦ ਵਿੱਚ ਆ ਕੇ ਜ਼ਰੂਰ ਬੈਠਣਗੇ। ਉਹ ਬੜੀ ਖੁਸ਼ ਹੋ ਰਹੀ ਹੈ ਜਿਵੇਂ ਜਿਵੇਂ ਸਤਿਗੁਰੂ ਜੀ ਉਹਦੇ ਵੱਲ ਵੱਧ ਕੇ ਅੱਗੇ ਆ ਰਹੇ ਨੇ।
ਕੌਣ ਕੌਣ ਮੈਂ ਮੋਨ ਮਾਨੇ,
ਕਮਰੇ ਦਾ ਜਿਹੜਾ ਕੋਨਾ ਜਿਹਾ ਸੀ ਨਾ ਪਿਛਲੇ ਪਾਸੇ, ਕੋਨੇ ਵਿੱਚ ਲੁਕ ਜਿਹਾ ਲੁਕ ਕੇ ਜਿਹਾ ਬੈਠੀ ਸੀ ਵੀ ਸਾਹਮਣੇ ਨਹੀਂ ਸੀ ਉਜਾਗਰ, ਜਿਵੇਂ ਦਾਸੀਆਂ ਬਹਿੰਦੀਆਂ ਨੇ ਏਦਾਂ ਦਾਸੀਆਂ ਵਾਂਗਰ ਲੁਕ ਕੇ ਇੱਕ ਪਾਸੇ ਮੋਨ ਧਾਰ ਕੇ ਬੈਠੀ ਹੋਈ ਹੈ।
ਆਸਨਹੀਨ ਆਸ ਗੁਰ ਠਾਨੇ,
ਵੇਖੋ ਇੱਥੇ ਸ਼ਬਦਾ ਅਲੰਕਾਰ ਕਿਤਨਾ ਸੁੰਦਰ ਵਰਤਦੇ ਭਾਈ ਸਾਹਿਬ। ਆਸਨਹੀਨ ਆਸ ਗੁਰ ਠਾਨੀ, ਆਸਣ ਤੋਂ ਬਿਨਾਂ ਥੱਲੇ ਕੋਈ ਆਸਣ ਨਹੀਂ ਹੈ, ਤੇ ਆਸ ਧਾਰ ਕੇ ਗੁਰੂ ਦੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਆਉਣਗੇ, ਮੇਰੀ ਗੋਦ ਚ ਬੈਠਣਗੇ, ਮੈਨੂੰ ਦਰਸ਼ਨ ਦੇਣਗੇ, ਮੈਂ ਇਹ ਖਡੌਣੇ ਸਤਿਗੁਰਾਂ ਨੂੰ ਭੇਟ ਕਰਾਂਗੀ। ਇਦਾਂ ਦੇ ਫੁਰਨੇ ਆਪਣੇ ਮਨ ਚ ਸੋਚ ਰਹੀ ਹੈ, ਆਸਾ ਧਾਰ ਕੇ ਬੈਠੀ ਹੋਈ ਹੈ।
ਚਲਤ ਚਲਤ ਤਿਸ ਨਿਕਟ
ਪਹੁੰਚੇ, ਚਲਦਿਆਂ ਸਤਿਗੁਰੂ ਜੀ ਉਹ ਪਟਰਾਣੀ ਦੇ ਕੋਲ, ਜਿਹੜੀ ਮੈਲੇ ਦੇ ਕੱਪੜੇ ਪਾ ਕੇ ਬੈਠੀ ਦਾਸੀਆਂ ਵਾਲਾ ਰੂਪ ਭੇਸ ਵਟਾ ਕੇ ਉੱਥੇ ਸਤਿਗੁਰੂ ਜੀ ਚੱਲ ਕੇ ਆ ਪਹੁੰਚੇ।
ਦੋ ਨਾ ਪਿਕਤ ਨੈਣ ਕਰ ਉੱਚੇ,
ਜਦੋਂ ਕੋਲ ਵੀ ਆ ਕੇ ਖਲੋ ਗਏ ਸਤਿਗੁਰੂ, ਫਿਰ ਵੀ ਅੱਖਾਂ ਨੀ ਉੱਤੇ ਚੁੱਕਦੀ, ਫਿਰ ਵੀ ਅੱਖਾਂ ਨੀਵੀਆਂ ਕਰਕੇ ਥੱਲੇ ਵੇਖੀ ਜਾਂਦੀ ਹੈ।
ਉਤਲਾਬਤ ਗੁਰ ਤੈ ਚੱਲ ਗਏ,
ਲਾ ਕੇ ਬੜੀ ਕਾਹਲੀ ਨਾਲ ਸਤਿਗੁਰੂ ਜੀ ਉਹਦੇ ਕੋਲ ਚੱਲ ਕੇ ਆ ਗਏ।
ਦਾਰ ਮਹੀਪ ਸਮੀਪੀ ਭਏ,
ਉਹਦੇ ਕੋਲ ਆਣ ਖਲੋਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ।
ਖਰੇ ਹੋਏ ਕੈ ਸ਼੍ਰੀ ਮੁਖ ਬਾਨੇ, ਸਭਨ ਸ਼ਿਰੋਮਣੀ ਤੂੰ ਪਟਰਾਨੇ।
ਕੋਲ ਆ ਕੇ ਖਲੋ ਗਏ, ਉਹਦੇ ਸਿਰ ਤੇ ਛੜੀ ਰੱਖੀ, ਛੜੀ ਰੱਖ ਕੇ ਕਹਿੰਦੇ ਨੇ ਤੂੰ ਐ ਸਾਰਿਆਂ ਵਿੱਚੋਂ ਪਟਰਾਣੀ। ਸਰਬ ਸ਼੍ਰੋਮਣ ਤੂੰ ਪਟਰਾਣੀ, ਮਹਾਰਾਜ ਕਹਿੰਦੇ ਤੂੰ ਸਾਰਿਆਂ ਚ ਸ਼੍ਰੋਮਣੀ ਹੈ, ਤੂੰ ਸਾਰਿਆਂ ਦੀ ਪਟਰਾਣੀ ਹੈ।
ਸੁਣ ਤੇ ਸ਼੍ਰੋਣ ਹੋਰ ਭਾਈ ਪ੍ਰਮੋਦ,
ਸਤਿਗੁਰਾਂ ਦੇ ਬਚਨ ਜਦੋਂ ਕੰਨਾਂ ਚ ਪਏ ਨਾ ਪਟਰਾਣੀ ਦੇ, ਪ੍ਰਮੋਦ ਜਾਗ ਪਿਆ ਹਿਰਦੇ ਚ, ਚਾਉ ਜਾਗ ਪਿਆ, ਖੁਸ਼ ਹੋ ਗਈ ਸਤਿਗੁਰੂ ਜੀ ਦੇ ਬਚਨ ਸੁਣ ਕੇ।
ਗੈ ਪਦ ਪ੍ਰੇਮ ਬਿਠਾਰੇ ਗੋਦ,
ਪਹਿਲਾਂ ਤਾਂ ਚਰਨ ਫੜੇ ਪਟਰਾਣੀ ਨੇ ਘੁੱਟ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ, ਤੇ ਚਰਨ ਫੜ ਕੇ ਮੱਥਾ ਟੇਕਿਆ, ਤੇ ਫਿਰ ਮਹਾਰਾਜ ਜੀ ਨੂੰ ਪਕੜ ਕੇ ਬਾਂਹ ਤੋਂ ਗੋਦ ਵਿੱਚ ਬਿਠਾ ਲਿਆ, ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਆਪਣੀ ਗੋਦੀ ਚ ਬਿਠਾ ਲਿਆ।
ਬਿਸਮਤ ਹੋਏ ਅਜ਼ਮਤ ਵੱਡ ਜਾਣੇ, ਸਤਿਗੁਰ ਧੰਨ ਬਖਾਨੀ ਬਾਨੇ।
ਹੈਰਾਨ ਹੋ ਕੇ ਸਤਿਗੁਰਾਂ ਦੀ ਅਜ਼ਮਤ ਸਾਹਮਣੇ ਪ੍ਰਗਟ ਹੋ ਕੇ ਆ ਗਈ, ਸਾਹਮਣੇ ਜ਼ਾਹਰ ਹੋ ਗਈ ਕਲਾ, ਤੇ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਧੰਨ ਹੋ, ਸਤਿਗੁਰੂ ਜੀ ਤੁਸੀਂ ਧੰਨ ਹੋ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਬੋਲੇ,
ਸ਼੍ਰੀ ਗੁਰ ਕਹਿ ਤੂੰ ਉੱਤਮ ਤੀਆ।
ਮਹਾਰਾਜ ਜੀ ਉਹ ਪਟਰਾਣੀ ਨੂੰ ਕਹਿੰਦੇ, ਉਹਦੀ ਗੋਦੀ ਚ ਬੈਠੇ ਹੋਏ, ਤੇ ਗੋਦ ਚ ਉਹਦੇ ਚ ਬੈਠ ਕੇ ਕਹਿੰਦੇ ਨੇ ਤੂੰ ਉੱਤਮ ਇਸਤਰੀ ਹੈ, ਸਾਰੀਆਂ ਰਾਣੀਆਂ ਚ ਤੂੰ ਪਟਰਾਣੀ ਹੈ, ਉੱਤਮ ਇਸਤਰੀ ਹੈ।
ਧੀਆ ਨਾ ਬੈਠ ਬੋ ਚਿਤ ਨਾ
ਇੱਥੇ, ਜਿਵੇਂ ਤੂੰ ਬੈਠੀਆਂ ਨੌਕਰ ਰਾਣੀਆਂ ਵਾਂਗਰ, ਇੱਥੇ ਤੇਰਾ ਬੈਠਣਾ ਯੋਗ ਥੋੜੀ ਸੀ, ਤੂੰ ਰਾਣੀ ਹੈ, ਪਟਰਾਣੀ ਹੈ ਸਾਰੀਆਂ ਰਾਣੀਆਂ ਵਿੱਚੋਂ, ਇੱਥੇ ਜਿੱਥੇ ਤੂੰ ਬੈਠੀ ਹੈ ਇੱਥੇ ਬੈਠਣਾ ਤੇਰੇ ਲਈ ਉੱਤਮ ਨਹੀਂ ਹੈ।
ਸ਼ੁਭ ਆਸਨ ਸ਼ੁਭ ਵਸਤਰ ਬਿਭੂਖਨ,
ਨਾ ਤੂੰ ਚੰਗਾ ਸ਼ੁਭ ਆਸਨ ਧਾਰਨ ਕੀਤਾ, ਨਾ ਤੂੰ ਸਰੀਰ ਤੇ ਚੰਗੇ ਸ਼ੁਭ ਕੱਪੜੇ ਸਰੀਰ ਤੇ ਧਾਰਨ ਕੀਤੇ ਨੇ, ਨਾ ਤੂੰ ਸਰੀਰ ਤੇ ਕੋਈ ਗਹਿਣਾ ਪਾਇਆ।
ਤਰਬੇ ਜੋਗ ਸਦੀਵ ਅਦੁਖਨ,
ਤੈਨੂੰ ਤਾਂ ਸ਼ੁਭ ਆਸਣ ਧਾਰਨ ਕਰਨਾ ਚਾਹੀਦਾ, ਸ਼ੁਭ ਵਸਤਰ ਸ਼ੁਭ ਗਹਿਣੇ, ਏਦਾਂ ਦਾ ਸੋਹਣਾ ਵੇਸ ਪਟਰਾਣੀਆਂ ਵਾਲਾ ਬਣਾ ਕੇ ਤੈਨੂੰ ਰੱਖਣਾ ਚਾਹੀਦਾ, ਤੇ ਤੂੰ ਇਹ ਮਲੀਨ ਜੇ ਕੱਪੜੇ ਮੈਲੇ ਜੇ ਕੱਪੜੇ ਪਾ ਕੇ ਥੱਲੇ ਭੁੰਜਿਆਂ ਬੈਠੀ ਹੋਈ ਹੈ।
ਮਹਾਰਾਜ ਕੀ ਤੂੰ ਪਟਰਾਣੀ, ਕਹਾਂ ਕਪਟ ਕਰਬੇ ਬਿਦਠਾਨੇ।
ਰਾਜੇ ਜੈ ਸਿੰਘ ਦੀ ਪਟਰਾਣੀ, ਤੇ ਇਹੋ ਜਿਹਾ ਕਪਟ ਕਿਉਂ ਕੀਤਾ ਤੂੰ? ਮਹਾਰਾਜ ਜੀ ਕਹਿੰਦੇ ਇਹੋ ਜਿਹਾ ਛਲ ਕਿਉਂ ਕੀਤਾ ਤੂੰ? ਏਦਾਂ ਦਾ ਕਪਟ ਕਿਉਂ ਬਣਾਇਆ ਹੋਇਆ ਕਿ ਆ ਮੈਲੇ ਕੁਚੈਲੇ ਕੱਪੜੇ ਸਰੀਰ ਤੇ ਧਾਰਨ ਕੀਤੇ ਹੋਏ ਨੇ?
ਉੱਠ ਕਰ ਸ਼ੁਭ ਆਸਨ ਫਿਰ ਉੱਜੈ,
ਇਥੋਂ ਉੱਠ ਕੇ ਸ਼ੁਭ ਆਸਣ ਤੇ ਬੈਠ, ਜਿਹੜਾ ਪਟਰਾਣੀ ਦਾ ਆਸਣ ਹੁੰਦਾ ਉਸ ਆਸਣ ਤੇ ਉੱਠ ਕੇ ਬੈਠਣਾ ਕਰ।
ਗੁਰ ਸੰਤਨ ਸੋਨੇ ਛਲ ਪੁੱਜੈ,
ਯਾਦ ਰੱਖੀ ਗੁਰੂ ਤੇ ਸੰਤਾਂ ਨਾਲ ਛਲ ਨਹੀਂ ਪੁੱਜਦਾ, ਗੁਰੂ ਤੇ ਸੰਤਾਂ ਨਾਲ ਛਲ ਨਹੀਂ ਚੱਲਦਾ, ਗੁਰੂ ਸੰਤਾਂ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਨੀਆਂ ਬਣਦੀਆਂ ਨੇ, ਉਹਨਾਂ ਅੱਗੇ ਛਲ ਤੇ ਕਪਟ ਨਹੀਂ ਕਰੀਦਾ।
ਇਸ ਕੋ ਫਲ ਤੁਮ ਕੋ ਹੋਏ ਬੁਰੋ,
ਇਹਦਾ ਫਲ ਤੈਨੂੰ ਬੜਾ ਬੁਰਾ ਮਿਲੇਗਾ ਪਟਰਾਣੀ, ਇਹਦਾ ਫਲ ਤੈਨੂੰ ਬੜਾ ਬੁਰਾ ਮਿਲੇਗਾ, ਜਿਹੜਾ ਤੂੰ ਆ ਛਲ ਕੀਤਾ ਨਾ ਕਪਟ ਕੀਤਾ, ਇਹਦਾ ਫਲ ਤੈਨੂੰ ਬੜਾ ਬੁਰਾ ਮਿਲੇਗਾ।
ਸੁਖ ਸੰਤਤੀ ਸੋਨੇ ਫਿਰੋ,
ਤੈਨੂੰ ਸੰਤਾਨ ਦਾ ਸੁਖ ਨਹੀਂ ਮਿਲਣਾ, ਵਚਨ ਕਰ ਦਿੱਤਾ ਸਾਹਿਬ ਨੇ ਕਿ ਇਹਦਾ ਫਲ ਤੈਨੂੰ ਬੜਾ ਬੁਰਾ ਮਿਲਣਾ, ਕਿਉਂਕਿ ਜਿਹੜੀ ਕਰਨੀ ਸੀ ਉਹਨਾਂ ਦਾ ਫਲ ਵੀ ਤਾਂ ਦੇਣਾ ਸੀ ਨਾ, ਸਤਿਗੁਰੂ ਲੁਕਾਉਣਾ ਚਾਹੁੰਦੇ ਸੀ ਆਪਣਾ ਆਪ, ਇਹ ਪ੍ਰਗਟ ਕਰਨਾ ਚਾਹੁੰਦੇ ਸਨ। ਤੋ ਹੁਣ ਜਿਵੇਂ ਗੁਰੂ ਪੀਰ ਦੀ ਕੋਈ ਪਰਖ ਕਰੇ, ਪਰਖ ਕਰਕੇ ਪਰਖਣ ਦਾ ਯਤਨ ਕਰੇ, ਤੇ ਉਹਨੂੰ ਦੰਡ ਵੀ ਮਿਲਣਾ ਜ਼ਰੂਰੀ ਹੈ। ਸਤਿਗੁਰੂ ਜੀ ਨੇ ਬਚਨ ਕੀਤੇ ਸੁਣਦਿਆਂ ਸਾਰ ਇਹ ਡਰ ਗਈ। ਉਸੇ ਵੇਲੇ ਆਖਿਆ ਵੀ ਬਾਲ ਰੂਪ ਚ ਨੇ ਉਸੇ ਵੇਲੇ ਖੁਸ਼ ਵੀ ਹੋ ਜਾਣਗੇ। ਉਹ ਜਿਹੜੇ ਘੋੜੇ ਬਣਾਏ ਸੀ ਨਾ ਖਿਡੌਣੇ, ਉਸੇ ਵੇਲੇ ਮਹਾਰਾਜ ਜੀ ਦੇ ਅੱਗੇ ਰੱਖ ਕੇ ਹੱਥ ਜੋੜੇ,
ਤੁਮ ਨਿਤ ਰੁਚ ਕਰ ਇਨਸੋ ਖੇਲਤ, ਚਾਰੋ ਬੇਬੂਖਨ ਹਿਤ ਕਰ ਮੇਲਤ।
ਕਹਿਣ ਲੱਗੀ ਸਤਿਗੁਰੂ ਜੀ, ਤੁਸੀਂ ਰੋਜ਼ ਰੁਚੀ ਨਾਲ ਇਹੋ ਜਿਹੇ ਖਿਡੌਣਿਆਂ ਨਾਲ ਖੇਡਦੇ ਹੋ, ਮੈਨੂੰ ਪਤਾ ਲੱਗਾ ਵੀ ਤੁਸੀਂ ਘੋੜਿਆਂ ਨਾਲ ਬੜਾ ਸੋਹਣਾ ਖੇਡਦੇ ਹੋ, ਘੋੜੇ ਤੁਹਾਨੂੰ ਬੜੇ ਚੰਗੇ ਲੱਗਦੇ ਨੇ, ਇਸ ਕਰਕੇ ਮਹਾਰਾਜ ਮੈਂ ਇਹ ਸੋਹਣੇ ਸੋਨੇ ਚਾਂਦੀ ਦੇ ਘੋੜੇ ਮਿੱਟੀ ਦੇ ਵੀ ਬਣਾ ਲਏ ਨੇ, ਮੈਨੂੰ ਪਤਾ ਨਹੀਂ ਸੀ ਤੁਹਾਨੂੰ ਕਿਹੜੇ ਚੰਗੇ ਲੱਗਦੇ ਨੇ, ਤਿੰਨੇ ਬਣਾ ਲਏ ਨੇ, ਜਿਹੜੇ ਆਪ ਜੀ ਨੂੰ ਚੰਗੇ ਲੱਗਦੇ ਨੇ ਉਹਨਾਂ ਨਾਲ ਹੀ ਆਪ ਜੀ ਖੇਡਣਾ ਕਰੋ,
ਪੰਗਤ ਕਰੋ ਖਰੀ ਇੱਕ ਸਾਰ।
ਇਹਨਾਂ ਘੋੜਿਆਂ ਦੀ ਇੱਕ ਸਾਰ ਪੰਗਤ ਖੜੀ ਕਰੋ, ਲੈਣ ਲਾ ਕੇ ਇਹਨਾਂ ਦੀ ਇੱਕ ਕਤਾਰ ਖੜੀ ਕਰਕੇ ਵੇਖਿਆ ਕਰੋ,
ਚਿਤਰੋ ਹਿਰਤ ਬਾਰ,
ਇਹਨਾਂ ਵਿੱਚ ਪਰਚੇ ਰਹੋ ਤੇ ਬਾਰ ਬਾਰ ਇਹਨਾਂ ਵੱਲ ਵੇਖੋ।
ਮੈਂ ਸੁਣ ਕੈ ਸਰੀਤ ਸੁਭਾਵ,
ਮਹਾਰਾਜ ਮੈਂ ਤੁਹਾਡਾ ਸੁਭਾਅ ਸੁਣਿਆ ਕਿ ਤੁਸੀਂ ਘੋੜੇ ਲਿਆ ਕੇ ਨਾ ਇਕੱਠੇ 15-20-50 ਘੋੜੇ ਇਕੱਠੇ ਕਰਕੇ ਲੈਣ ਚ ਖੜੇ ਕਰ ਦਿੰਦੇ ਹੋ, ਫਿਰ ਉਹਨਾਂ ਵੱਲ ਵੇਖਦੇ ਹੋ, ਇਸ ਕਰਕੇ ਮੈਂ ਇਹ ਤੁਹਾਡੇ ਬਾਰੇ ਸੁਣਿਆ ਸੀ, ਇਸੇ ਕਰਕੇ ਤੁਹਾਡੇ ਲਈ ਇਹ ਘੋੜੇ ਬਣਵਾਏ ਨੇ, ਇਹ ਘੋੜੇ ਆਪ ਜੀ ਕਿਰਪਾ ਕਰਕੇ ਅੰਗੀਕਾਰ ਕਰ ਲਓ,
ਇਹ ਤੇ ਆਪ ਕੇ ਕਰਵਾਓ,
ਮਹਾਰਾਜ ਮੈਂ ਇਹ ਤੁਹਾਡੇ ਵਾਸਤੇ ਘੋੜੇ ਤਿਆਰ ਕਰਵਾਏ ਹਨ।
ਸੋ ਪ੍ਰਸੰਨ ਹੋਏ ਕਰੁਣਾ ਕਰੀਏ,
ਆਪ ਜੀ ਪ੍ਰਸੰਨ ਹੋ ਕੇ ਮੇਰੇ ਤੇ ਕਰੁਣਾ ਕਰੋ, ਦਇਆ ਕਰੋ,
ਸੁਖਦਾਈ ਮੁਖ ਬਾਕ ਉਚਰੀਏ,
ਆਪਣੇ ਮੁਖੋਂ ਸੁਖਦਾਈ ਬਚਨ ਕਰੋ। ਮਹਾਰਾਜ ਜਿਹੜਾ ਸੁਖ ਦੇਣ ਵਾਲਾ ਬਚਨ ਹੋਵੇ ਉਹ ਬਚਨ ਆਪ ਜੀ ਆਪਣੇ ਮੁਖਾਰ ਬਿੰਦ ਚੋਂ ਕਰੋ।
ਸੁਣ ਮੈਂ ਕੀਤੇ ਗੁਰੂ ਨਾ ਬੋਲੇ,
ਜਦੋਂ ਪਟਰਾਣੀ ਨੇ ਏਦਾਂ ਦੁਬਾਰਾ ਬੇਨਤੀ ਕੀਤੀ ਤੇ ਸੁਣ ਕੇ ਸਤਿਗੁਰੂ ਜੀ ਫਿਰ ਨਹੀਂ ਬੋਲੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਕੋਈ ਜਵਾਬ ਨਹੀਂ ਦਿੱਤਾ।
ਜੈਪੁਰ ਨਾਥ ਤਬੈ ਉਰ ਹੋਲੇ,
ਰਾਜਾ ਜੈ ਸਿੰਘ ਦੇ ਹੌਲ ਉੱਠਣ ਮਨ ਚ ਗੁਰੂ ਸਾਹਿਬ ਨੇ ਬਚਨ ਕੀ ਕਰ ਦਿੱਤਾ, ਉਹਦੇ ਅੰਦਰ ਹੌਲ ਉੱਠਦੇ ਸੀ ਜੈਪੁਰ ਦੇ ਰਾਜੇ ਦੇ ਮਨ ਦੇ ਅੰਦਰ,
ਸਹਿਜ ਸੁਭਾਇਕ ਜਿਮ ਏਕ ਹੈ,
ਉਹ ਸੋਚਦਾ ਕਿ ਸਤਿਗੁਰੂ ਜੀ ਜੋ ਸਹਿਜ ਸੁਭਾਇਕ ਕਹਿ ਦਿੰਦੇ ਨੇ, ਸੁਤੇ ਸਿੱਧ ਸੁਭਾਵਕ ਜਿਹੜਾ ਬੋਲ ਆਪਣੀ ਰਸਨਾ ਤੋਂ ਉਚਾਰ ਦਿੰਦੇ ਹਨ,
ਸਭ ਹੋਏ ਨਿਫਲਨਾ ਜਿਵੇਂ ਇਹ ਕਹਿ ਤੋ ਸਭ ਹੋਏ ਨਿਫਲਨਾ ਰਹਿ,
ਜੋ ਇਹ ਕਹਿ ਦਿੰਦੇ ਨੇ ਉਹ ਨਿਸ਼ਫਲ ਨਹੀਂ ਜਾਂਦਾ, ਉਹ ਸੱਚ ਹੋ ਕੇ ਰਹਿੰਦਾ, ਉਹ ਅਟਲ ਹੋ ਕੇ ਰਹਿੰਦਾ, ਜੋ ਵੀ ਬਚਨ ਇਹ ਆਪਣੀ ਰਸਨਾ ਤੋਂ ਕਰ ਦਿੰਦੇ ਨੇ ਭਾਵੇਂ ਸੁਭਾਵਕ ਹੀ ਬੋਲ ਦੇਣ।
ਸੰਤ ਸੁਖ ਦੇ ਨਾ ਹੋਏ ਤਿਹਾਰੇ, ਕੁਛ ਕਰੋਪ ਤੇ ਕੀ ਨੀ ਵਿਚਾਰੇ,
ਜਿਹੜਾ ਇਹ ਬਚਨ ਇਹਨਾਂ ਨੇ ਕੀਤਾ ਕਿ ਤੈਨੂੰ ਸੰਤਾਨ ਦਾ ਸੁਖ ਨਹੀਂ ਮਿਲੇਗਾ ਰਾਣੀ, ਤੇਰੇ ਅੰਦਰ ਘਰ ਸੰਤਾਨ ਨਹੀਂ ਹੋਵੇਗੀ, ਤੇ ਇਹ ਗੁੱਸੇ ਨਾਲ ਸਤਿਗੁਰਾਂ ਨੇ ਬਚਨ ਕੀਤਾ, ਇਹ ਥੋੜਾ ਜਿਹਾ ਕੋਪ ਵਿੱਚ ਆ ਕੇ ਇਹਨਾਂ ਨੇ ਬਚਨ ਕੀਤਾ ਹੈ।
ਮੈਂ ਬਖਸ਼ਿਆ ਮੋਹੇ,
ਮੈਂ ਇਹਨਾਂ ਨੂੰ ਬੇਨਤੀਆਂ ਕਰਾਂ ਕਿ ਮੈਨੂੰ ਬਖਸ਼ ਲੈਣ, ਹੁਣ ਕਿਰਪਾ ਕਰਕੇ ਬਖਸ਼ ਲੈਣ, ਆਪਣਾ ਬਚਨ ਵਾਪਸ ਲੈ ਲੈਣ।
ਇਸ ਤੇ ਡਰਤ ਭਈ ਗਤ ਹੋਏ,
ਕਹਿੰਦੇ ਜਿਹਦੇ ਤੋਂ ਮੈਂ ਡਰਦਾ ਸੀ ਉਹੀ ਗੱਲ ਹੋ ਗਈ। ਮੈਂ ਔਰੰਗਜ਼ੇਬ ਨੂੰ ਕਿਹਾ ਵੀ ਸੀ, ਬਾਦਸ਼ਾਹ ਗੁਰੂ ਪੀਰਾਂ ਨੂੰ ਨੀ ਪਰਖੀਦਾ, ਗੁਰੂ ਪੀਰਾਂ ਨੂੰ ਪਰਖਣਾ ਸੱਪਾਂ ਨਾਲ ਖੇਡਣ ਦੇ ਤੁਲ ਹੁੰਦਾ, ਪਰ ਬਾਦਸ਼ਾਹ ਨਹੀਂ ਮੰਨਿਆ, ਉਹਨੇ ਫਿਰ ਮੇਰੇ ਨੂੰ ਮੈਨੂੰ ਅੱਗੇ ਕਰਕੇ ਮੈਨੂੰ ਸਰਾਪ ਦਾ ਪਦਕਾਰੀ ਬਣਾ ਹੀ ਦਿੱਤਾ, ਜਿਸ ਗੱਲ ਤੋਂ ਮੈਂ ਡਰਦਾ ਸੀ ਉਹੀ ਹੋ ਗਈ ਹੈ।
ਹੱਥ ਜੋੜ ਭੂਪਤ ਕਹਿ ਤਬੈ,
ਹੱਥ ਜੋੜ ਕੇ ਰਾਜਾ ਜੈ ਸਿੰਘ ਫਿਰ ਬੋਲਿਆ,
ਗੁਰਜੀ ਬੈਠੋ ਚੌਕੀ ਅਬੈ,
ਸਤਿਗੁਰੂ ਜੀ ਆਪ ਜੀ ਹੁਣ ਚੌਂਕੀ ਤੇ ਬੈਠੋ, ਆਪ ਜੀ ਦੇ ਵਾਸਤੇ ਆਸਣ ਲੱਗਾ, ਆਪ ਜੀ ਕਿਰਪਾ ਕਰਕੇ ਇਸ ਚੌਂਕੀ ਤੇ ਆਸਣ ਤੇ ਸਜਣਾ ਕਰੋ।
ਹਮ ਮਤ ਮੰਦ ਸਕੈ ਨੈ ਜਾਨ,
ਅਸੀਂ ਮਾੜੀ ਮਤ ਵਾਲੇ ਹਾਂ ਮਹਾਰਾਜ, ਭੈੜੀ ਖੋਟੀ ਮਤ ਹੈ ਸਾਡੀ, ਅਸੀਂ ਤੁਹਾਡੀ ਮਹਿਮਾ ਨਹੀਂ ਜਾਣ ਸਕਦੇ।
ਰਾਵਰ ਮਹਿਮਾ ਮਹਾਮਾਨ,
ਤੁਹਾਡੀ ਮਹਿਮਾ ਮਹਾਨ ਤੋਂ ਮਹਾਨ, ਵੱਡੀ ਤੋਂ ਵੱਡੀ ਹੈ, ਸਾਡੀ ਮਤ ਤੁੱਛ ਹੈ, ਅਸੀਂ ਆਪਣੀ ਥੋੜੀ ਤੇ ਤੁੱਛ ਮਤ ਨਾਲ ਤੁਹਾਡੀ ਮਹਿਮਾ ਨਹੀਂ ਜਾਣਦੇ।
ਭੂਲ ਪਰੀ ਕੋ ਬਖਸ਼ਨ ਹਾਰੇ, ਹਮਸੇ ਪਤਨ ਕਰੋ ਉਧਾਰੇ।
ਭੁੱਲ ਹੋ ਗਈ ਹੈ ਮਹਾਰਾਜ, ਤੁਸੀਂ ਸਾਡੇ ਵਰਗੇ ਭੁੱਲਣ ਵਾਲਿਆਂ ਨੂੰ ਬਖਸ਼ਣ ਵਾਲੇ ਹੋ, ਸਾਡੇ ਵਰਗੇ ਪਤਤਾਂ ਦਾ ਉਧਾਰ ਕਰੋ। ਹੇ ਗੁਰੂ ਹਰਿਕ੍ਰਿਸ਼ਨ ਸਾਹਿਬ, ਸਾਨੂੰ ਡਿੱਗਿਆਂ ਹੋਇਆਂ ਨੂੰ ਉਠਾਓ, ਪਤਤਾਂ ਦਾ ਉਧਾਰ ਕਰ ਦਿਓ।
ਅਸ ਕਹਿ ਨ੍ਰਿਪਤੀ ਉਛਾਂਗੇ ਉਠਾਏ।
ਇਦਾਂ ਕਹਿ ਕੇ ਸਤਿਗੁਰਾਂ ਨੂੰ ਗੋਦ ਵਿੱਚ ਚੁੱਕ ਲਿਆ ਰਾਜੇ ਜੈ ਸਿੰਘ ਨੇ।
ਚੰਦਨ ਚੌਕੀ ਪਰ ਬੈਠਾਏ,
ਸਤਿਗੁਰਾਂ ਨੂੰ ਗੋਦ ਵਿੱਚ ਚੁੱਕ ਕੇ ਬੜੇ ਪਿਆਰ ਨਾਲ ਲਾਡ ਨਾਲ ਸਤਿਗੁਰਾਂ ਨੂੰ ਚੰਦਨ ਦੀ ਚੌਂਕੀ ਤੇ ਬਿਠਾਇਆ ਹੈ।
ਅਬਰਣ ਵਾਸ ਆਏ ਤੈ ਖਰਿਓ,
ਫਿਰ ਜਿੰਨੀਆਂ ਰਾਣੀਆਂ ਸੀ ਸਾਰੀਆਂ ਉੱਠ ਕੇ ਆਈਆਂ।
ਭੀ ਉਦ ਉਦ ਬਿਘਨ ਹਿਰਨ ਨਿਪ ਡਰਿਓ,
ਰਾਜਾ ਡਰ ਗਿਆ ਵੀ ਉਦ ਬਿਘਨ ਹੋ ਗਿਆ। ਗੁਰੂ ਸਾਹਿਬ ਨੇ ਬਚਨ ਕਰ ਦਿੱਤਾ, ਇਸ ਕਰਕੇ ਰਾਜਾ ਡਰਿਆ ਵੀ ਹੋਇਆ।
ਸਭ ਕਰ ਜੋੜਿਆ ਗਾਰੀ ਖਰੇ, ਭਾਂਤ ਭਾਂਤ ਬੇਨਤੀ ਮੁਕਰਰੇ।
ਸਾਰੇ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖੜੇ ਬਾਰ ਬਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀਆਂ ਕਰਦੇ ਨੇ।
ਹਮ ਸੇਵਕ ਸਭ ਕੇ ਤੁਮ ਸਵਾਮੀ, ਕਿਰਪਾ ਸਿੰਧ ਸਭ ਅੰਤਰ ਜਾਮੇ।
ਮਹਾਰਾਜ ਅਸੀਂ ਸੇਵਕ ਹਾਂ, ਤੁਸੀਂ ਸਾਡੇ ਸਾਰਿਆਂ ਦੇ ਸਵਾਮੀ ਹੋ, ਤੁਸੀਂ ਕਿਰਪਾ ਸਿੰਧ ਹੋ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਅੰਤਰ ਜਾਮੀ ਹੋ।
ਮਹਿਮਾ ਲਕੀ ਨਾ ਜਾਏ ਤੁਮਾਰੇ, ਸਰਿਉ ਦੇ ਗੁਰ ਪਰ ਉਪਕਾਰੇ।
ਮਹਾਰਾਜ ਤੁਹਾਡੀ ਮਹਿਮਾ ਜਾਣੀ ਨਹੀਂ ਜਾਂਦੀ ਸਾਡੇ ਕੋਲੋਂ, ਤੁਸੀਂ ਪਰ ਉਪਕਾਰ ਕਰਨ ਵਾਸਤੇ ਆਪਣੀ ਦੇਹ ਧਾਰਨ ਕੀਤੀ ਹੋਈ ਹੈ। ਮਹਾਰਾਜ ਅਸੀਂ ਅਲਪੱਗ ਹਾਂ, ਆਪ ਜੀ ਦੀ ਮਹਿਮਾ ਨਹੀਂ ਜਾਣਦੇ। ਗੁਰੂ ਸਾਹਿਬ ਕਿਰਪਾ ਕਰੋ, ਤੁਸੀਂ ਸਾਡੇ ਜੇ ਪਤਤਾਂ ਨੂੰ ਭੁੱਲਣ ਅੰਦਰ ਜੀਵਾਂ ਨੂੰ ਦਇਆ ਕਰਕੇ ਤਰਸ ਕਰਕੇ ਉਧਾਰਨ ਵਾਲੇ ਹੋ।